आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
लख वगदे दरिया जहाने उत्ते मिठा शरबत नी एदी आब जिहा लख सोहणियां नारां फिरदियां ने कित्थों लभणा हुसन पंजाब जिहा लख आउण बहारां मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा जो पंजाब दी गल पंजाब पाणियां दी गल करांगे महक रेडियो ते
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
WTRAM 770 रेडियो प्रोग्राम महक नूं ऑन कर चुके सारे ही रब वर्गे श्रोतियां नूं जगराज सिंह सिद्धू वल्लों प्यार भरी सति श्री अकाल ते निघी जीआं। अज दिन मंगलवार अक्टूबर महीने की 13 तरीक साल 2020 विच आप सब दा हार्दिक ते निघा स्वागत करदे हां। अज दा बाला टैंपरेचर 15 डिग्री सैलसीयस रिकॉर्ड किया गया और 19 किलोमीटर के हिसाब न हवा चल रही है। सवेर का सूरज 7:32 से चढ़िया छिपेगा 6:37। रेडियो प्रोग्राम उस परमात्मा के ओट आसरे के अपना भी जुगराज सिद्धू प्रोग्राम महक लैके हाजिर हो चुके हैं। मंडे टू फ्राइडे दोपहर 12 बजे तो लैके 1 बजे तक तुम महक रेडियो का आनंद माणदे हां। बड़ी जल्दी असीं रमन जी हुण दे राही खबरां सुणांगे पंजाब तों दुनिया भर दियां और लोकल खबरां ते झात मारनगे सतपाल जौल साहब और नपिंदर बराड़ जी हुणी खबरां ते एनालिसिस करनगे और किसानां दे मसले ते भी गलबात कीती जाएगी, कोरोना वायरस की भी गलबात कीती जाएगी, गीत संगीत भी तुहाडे नाल साझा करांगे, तुहाडे नाल भी गल्लां बातां करांगे, व्यापारी सज्जनां दे संदेश भी तुहाडे नाल साझे करांगे। सुबह तों लैके तुसीं प्रोग्रामां दे आनंद माणदे आ रहे हां। कुलविंदर छीना जी ने प्रोग्राम पेश कीता, उस तों बाद जगदीश गरेवाल जी हाजिर होए, फिर युद्धवीर जी ते हुण तुहाडा अपना वीर जुगराज सिद्धू। मेरे तो बाद तुसी प्रोग्राम सुनोगे सॉरी नागरा साहब दा, उस तो बाद राणा जी, चरणजीत जी, अरफा जी, जमाल जी। इको ही नंबर है स्टेशन का 416-620-1778 ते प्रोग्राम तो पहला जां बाद च मेरा नंबर है 416-302-3600 ते कॉल ਕੀਤੀ ਜਾ ਸਕਦੀ ਹੈ। ਇੱਕ ਛੋਟੀ ਰਿਕਾਰਡਡ ਬ੍ਰੇਕ ਲੈ ਲਈਏ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, ਸਟੇਨਲੈਸ ਸਟੀਲ ਦੇ ਅਪਲਾਈਐਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਰੀਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777, 905-451-9777, 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ, ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ,
ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ ਮਹਿਕ ਮੀਡੀਆ ਗਰੁੱਪ ਦ ਨੇਮ ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ ਔਰ ਇਹਨਾਂ ਖਬਰਾਂ ਨੂੰ ਰੌਬੀ ਪ੍ਰੋਥੀ ਜੀ ਸਪੋਂਸਰ ਕਰਦੇ ਨੇ। ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਹੈ ਤੁਹਾਡੇ ਕੋਲ, ਤੁਸੀਂ ਨਾਗਰਾ ਫਾਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈ ਤੇ ਨੰਬਰ ਹੈ 416-819-0009 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਹਨਾਂ ਖਬਰਾਂ ਨੂੰ ਸਿਮ ਫਰੇਟ ਸਿਸਟਮ ਵੱਲੋਂ ਵੀ ਸਪੋਂਸਰ ਕੀਤਾ ਗਿਆ। ਸਿਮ ਫਰੇਟ ਸਿਸਟਮ ਦਾ ਨੰਬਰ ਨੋਟ ਕਰੋ, ਇਹਨਾਂ ਨੂੰ ਆਨਰ ਪੇਟਰ ਚਾਹੀਦੇ ਨੇ। ਸਿਮਰਤ ਗਿੱਲ ਜੀ ਦਾ ਨੰਬਰ ਹੈ 519-767-6007। ਏਵਨ ਕੌਂਕਰੀਟ ਤੋਂ ਕੌਂਕਰੀਟ ਦੀਆਂ ਸੁਆਵਾਂ ਲੈਣੀਆਂ ਚਾਹੁੰਦੇ ਤੁਸੀਂ, ਏਵਨ ਕੌਂਕਰੀਟ ਤੋਂ ਐਕਸਪੋਜ਼ਡ ਐਗਰੀਕਟ ਦਾ ਡਰਾਈਵੇ ਬਣਾਉਣਾ ਹੋਵੇ, ਪਲੇਨ ਕੌਂਕਰੀਟ ਦਾ ਕੰਮ ਕਰਾਉਣਾ ਤੁਸੀਂ, ਸਟੈਪਸ ਬਣਾਉਣੇ ਆ, ਪੋਰਚ ਬਣਾਉਣਾ ਤੁਸੀਂ, ਫਲਾਵਰ ਬੈੱਡ ਬਣਾਉਣਾ, ਪੈਟੀਓ ਬਣਾਉਣਾ, ਸਾਈਡਵਾਕ ਬਣਾਉਣਾ, ਤੇ ਨੰਬਰ ਹੈ ਨੋਟ ਕਰ ਲਓ 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। 416-456-1462 ਤੇ ਸੰਪਰਕ ਤੁਸੀਂ ਕਰ ਸਕਦੇ ਆ। ਤੇ ਇਸ ਦੇ ਨਾਲ ਨਾਲ ਜੇ ਤੁਸੀਂ ਟਾਊਨ ਹਾਊਸ ਲੈਣਾ ਚਾਹੁੰਦੇ ਆ, ਬੁੱਕ ਕਰਾਉਣਾ ਚਾਹੁੰਦੇ ਆ, ਤੇ ਅਗਲੇ ਸਾਲ ਇਸਦੀ ਕਲੋਜ਼ਿੰਗ ਆ, ਬੜੀ ਵਧੀਆ ਓਪਰਚੁਨਿਟੀ ਆ। ਔਰ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਤੇ ਤੁਸੀਂ ਆਪਣਾ ਟਾਊਨ ਹਾਊਸ ਖਰੀਦਣਾ ਚਾਹੁੰਦੇ ਆ, ਤੇ ਨੰਬਰ ਹੈ 647-225-0606 ਜਤਿੰਦਰ ਗੰਡਮ ਜੀ ਦਾ ਨੰਬਰ ਆ। ਹੋਮ ਲਾਈਫ ਸਰਵਿਸਿਟੀ ਦੇ ਨਾਲ ਕੰਮ ਕਰਦੇ ਨੇ ਔਰ ਖਬਰਾਂ ਦੇ ਮੁੱਖ ਸਪੌਂਸਰ ਨੇ ਹੋਮ ਲਾਈਫ ਸਰਵਿਸਿਟੀ ਦੇ ਗਰਚਾ ਬਜ਼ਾਰ। ਨੰਬਰ 905-913-8500 ਤੇ ਕਾਲ ਕੀਤੀ ਜਾ ਸਕਦੀ ਆ। ਅਕਾਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰੋ, ਜੇ ਤੁਸੀਂ ਟਰੱਕ ਦਾ ਓਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ, ਜੈਲੋ ਸਟਿੱਕਰ ਲਾਉਣਾ। ਰਾਜਾ ਜੀ ਐਲੇ ਵਾਲੇ ਜਸਵਿੰਦਰ ਜੀ ਔਰ ਨੰਬਰ ਹੈ, ਨੋਟ ਕਰ ਲਓ ਤੁਸੀਂ, 1176 ਮੇਰ ਸਾਈਡ ਡਰਾਈਵ ਮਿਸਿਸਾਗਾ ਦੇ ਵਿੱਚ ਹੈ। ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਤੁਸੀਂ ਵੈਬਸਾਈਟ ਬਣਾਉਣੀ ਹੋਵੇ, ਈ ਕਮਰਸ ਵੈਬਸਾਈਟ ਬਣਾਉਣੀ ਹੈ ਲੇਟੈਸਟ ਟੈਕਨੋਲੋਜੀ ਦੇ ਨਾਲ, ਔਰ ਪੈਸੇ ਗੂਗਲ ਤੇ ਨਹੀਂ ਹੈ, ਇਹਦਾ ਮਤਲਬ 80% ਬਿਜ਼ਨਸ ਆ ਤੁਸੀਂ ਲੂਜ਼ ਕਰ ਰਹੇ ਹੋ। ਔਰ ਤੁਸੀਂ ਫੋਟੋ ਸ਼ੂਟ ਕਰਾਉਣਾ ਜਾਂ ਫਿਰ ਫੋਟੋ ਫਰੇਮ ਕਰਾਉਣੀ ਹੈ, ਵਰਚੁਅਲ ਟੂਰ ਬਣਾਉਣਾ, ਤੇ ਨੰਬਰ ਹੈ 905-500-1313 ਤੇ ਕਾਲ ਕੀਤੀ ਜਾ ਸਕਦੀ ਹੈ। 905-500-1313 ਤੇ ਸੰਪਰਕ ਤੁਸੀਂ ਕਰ ਸਕਦੇ ਹਾਂ। ਤੇ ਰੇਡੀ ਪ੍ਰੋਗਰਾਮ ਤੋਂ ਆਰ ਐਂਡ ਬੀ ਬਿਲਡਿੰਗ ਸਪਲਾਈ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਆਰ ਐਂਡ ਬੀ ਬਿਲਡਿੰਗ ਸਪਲਾਈ ਦਾ ਨੰਬਰ ਹੈ, ਅਗਰ ਜੇ ਤੁਸੀਂ ਫਾਇਰ ਰੇਟਡ ਡੋਰਸ ਲੈਣੀਆਂ ਚਾਹੁੰਦੇ ਹਾਂ, ਫੋਰਸਲਿੰਗ ਦੀਆਂ ਟਾਇਲਸ, ਪਲੰਬਿੰਗ ਦਾ ਸਮਾਨ ਤੁਸੀਂ ਲੈਣਾ ਚਾਹੁੰਦੇ ਹੋ, ਹਾਰਡਵੁੱਡ, ਬੇਸਬੋਰਡ, ਲੈਮੀਨੇਟ, ਤੇ 80 ਹੇਲ ਰੋਡ ਤੇ ਨੇ। ਨੰਬਰ ਹੈ 905-454-8000, 905-454-8000 ਤੇ ਸੰਪਰਕ ਕੀਤਾ ਜਾ ਸਕਦਾ। ਤੇ ਵੈਲਕਮ ਟੂ ਦੀ ਸ਼ੋ ਰਮਨ ਜੀ, ਗੋ ਅਹੈਡ ਪਲੀਜ਼।
ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਆ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਬ੍ਰਿਟੇਨ ਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ 3 ਪੱਧਰੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਲਿਵਰਪੂਲ ਸ਼ਹਿਰ ਨੂੰ ਸਭ ਤੋਂ ਵੱਧ ਜ਼ੋਖਮ ਵਾਲੇ ਥਾਵਾਂ ਦੀ ਸੂਚੀ ਚ ਰੱਖਿਆ ਗਿਆ, ਜਿੱਥੇ ਪੱਬ, ਜਿਮ ਤੇ ਕੈਸੀਨੋ ਬੰਦ ਰਹਿਣਗੇ। ਇਸ ਯੂਰਪੀ ਦੇਸ਼ ਚ ਬੀਤੇ 24 ਘੰਟਿਆਂ ਦੌਰਾਨ ਕਰੀਬ 14,000 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕੁੱਲ ਅੰਕੜਾ 6,17,000 ਤੋਂ ਜ਼ਿਆਦਾ ਹੋ ਗਿਆ। ਹੁਣ ਤੱਕ ਕੁੱਲ 42,825 ਲੋਕਾਂ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਕਿ ਦੇਸ਼ ਅਹਿਮ ਦੌਰ ਵਿੱਚ ਸਥਾਨਕ ਨਿਯਮਾਂ ਨੂੰ ਲੈ ਕੇ ਉਭਰੇ ਭਰਮ ਨੂੰ ਦੂਰ ਕਰਨ ਲਈ ਕੌਮੀ ਪੱਧਰ ਤੇ ਇੱਕ 3 ਪੱਧਰੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨੂੰ ਵੱਖ ਵੱਖ ਪੜਾਵਾਂ 'ਚ ਲਾਗੂ ਕੀਤਾ ਜਾਏਗਾ। ਅਮਰੀਕਾ ਤੋਂ ਦੱਖਣੀ ਕੋਰੀਆ ਪਹੁੰਚੇ 22 ਹੋਰ ਅਮਰੀਕੀ ਫੌਜੀ ਕੋਰੋਨਾ ਪ੍ਰਭਾਵਿਤ ਪਾਏ ਗਏ ਨੇ। ਇਸ ਬਾਰੇ US ਫੋਰਸਿਸ ਕੋਰੀਆ ਨੇ ਜਾਣਕਾਰੀ ਦਿੱਤੀ। ਇਸ ਨਾਲ ਹੁਣ ਤੱਕ ਕੋਰੋਨਾ ਪ੍ਰਭਾਵਿਤ ਪਾਏ ਗਏ ਅਮਰੀਕੀ ਫੌਜੀਆਂ ਦੀ ਗਿਣਤੀ 225 ਤੱਕ ਪਹੁੰਚ ਗਈ। ਇਹਨਾਂ 'ਚੋਂ ਜ਼ਿਆਦਾਤਰ ਦੱਖਣੀ ਕੋਰੀਆ ਪਹੁੰਚਣ 'ਤੇ ਹੀ ਪਾਜ਼ਿਟਿਵ ਪਾਏ ਗਏ ਨੇ। ਕੋਰੋਨਾ ਪਾਜ਼ਿਟਿਵ ਇਹਨਾਂ ਫੌਜੀਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਯੂਨਹਾਪ ਨਿਊਜ਼ ਏਜੰਸੀ ਦੇ ਮੁਤਾਬਕ ਦੱਖਣੀ ਕੋਰੀਆ 'ਚ ਇਸ ਸਮੇਂ ਕੋਰੋਨਾ ਤੋਂ ਬਚਾਅ ਲਈ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਦੱਖਣੀ ਕੋਰੀਆ 'ਚ ਹੁਣ ਤੱਕ 24,805 ਲੋਕ ਕੋਰੋਨਾ ਪਾਜ਼ਿਟਿਵ ਮਿਲੇ ਨੇ, ਜਿਨ੍ਹਾਂ 'ਚੋਂ 434 ਦੀ ਮੌਤ ਹੋ ਚੁੱਕੀ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿਰਿਲ ਮਿਤਰੇਵ ਨੇ ਅੱਜ CNN ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਰੂਸ ਦੀ ਕੋਰੋਨਾ ਵੈਕਸੀਨ ਸਪੁਤਨਿਕ ਵੀ ਦੀ ਸੁਰੱਖਿਆ ਦੇ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ। ਰੂਸ ਅਮਰੀਕਾ ਦੇ ਐਲਰਜੀ ਤੇ ਇਨਫੈਕਸ਼ਨ ਰੋਗਾਂ ਦੀ ਰਾਸ਼ਟਰੀ ਸੰਸਥਾਨ ਦੀ ਡਾਇਰੈਕਟਰ ਐਂਥਨੀ ਫੌਸੀ ਨਾਲ ਆਪਣੀ ਕੋਰੋਨਾ ਵੈਕਸੀਨ ਦੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਿਆਰ ਹੈ। ਸ੍ਰੀ ਮਿਤ੍ਰੇਵ ਨੇ ਹਾਲ ਹੀ ਚ ਸ੍ਰੀ ਫੌਸੀ ਦੇ ਬਿਆਨ, ਜਿਸ ਚ ਉਹਨਾਂ ਰੂਸ ਦੀ ਕੋਰੋਨਾ ਵੈਕਸੀਨ ਦੀ ਸੁਰੱਖਿਆ ਤੇ ਸਮਰੱਥਾ ਤੇ ਸ਼ੱਕ ਜਤਾਇਆ ਸੀ, ਉਹਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਹ ਸਾਨੂੰ ਬੁਲਾਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਵੈਕਸੀਨ ਬਾਰੇ ਸਮਝਾ ਕੇ ਖੁਸ਼ ਹੋਵਾਂਗੇ ਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਲਈ ਸਭ ਤੋਂ ਚੰਗਾ ਮੌਕਾ ਹੈ ਕਿ ਉਹ ਇਸਦਾ ਅਧਿਐਨ ਕਰਨ, ਸਮਝਣ ਲਈ ਕਿ ਕਿਵੇਂ ਕੰਮ ਕਰਦਾ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਥਾਣਾ ਦੇਲੀਗੇਟ ਖੇਤਰ ਚ ਮੁਹੱਲੇ ਦੀ ਇੱਕ ਖਿਡੌਣਾ ਫੈਕਟਰੀ ਚ 23 ਧਮਾਕਾ ਹੋਇਆ। ਇੱਥੇ ਪਲਾਸਟਿਕ ਦੇ ਖਿਡੌਣੇ ਬਣਾਏ ਜਾਂਦੇ ਸਨ। ਹਾਦਸੇ ਚ ਫੈਕਟਰੀ ਮਾਲਕ ਸਮੇਤ 4 ਦੀ ਮੌਤ ਹੋ ਗਈ ਹੈ, ਜਦਕਿ 4 ਦੇ ਕਰੀਬ ਹੋਰ ਲੋਕ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮ ਕਥਾ ਦਾ ਛੁਟਕਾਰਾ ਕੀਤਾ। ਇਸ ਦੌਰਾਨ ਉਹਨਾਂ ਨੇ ਕਿਸਾਨ ਤੇ ਕੋਆਪਰੇਟਿਵ ਖੇਤਰ ਚ ਉਹਨਾਂ ਦੇ ਯੋਗਦਾਨ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹਨਾਂ ਦੀ ਸਰਕਾਰ ਅੱਜ ਕਿਸਾਨਾਂ ਨੂੰ ਅੰਨਦਾਤੇ ਦੀ ਭੂਮਿਕਾ ਤੋਂ ਅੱਗੇ ਲਿਜਾ ਕੇ ਉੱਦਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਚ ਪ੍ਰਧਾਨ ਮੰਤਰੀ ਨੇ ਪ੍ਰਾਵਰ ਰੂਰਲ ਐਜੂਕੇਸ਼ਨ ਸੁਸਾਇਟੀ ਦਾ ਨਾਂ ਬਦਲ ਕੇ ਲੋਕ ਨੇਤਾ ਡਾਕਟਰ ਬਾਲਾ ਸਾਹਿਬ ਵਿਖੇ ਪਾਟਿਲ ਪ੍ਰਾਵਰ ਰੂਰਲ ਐਜੂਕੇਸ਼ਨ ਸੁਸਾਇਟੀ ਰੱਖਿਆ। ਇਸ ਪ੍ਰੋਗਰਾਮ ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਵੀ ਸ਼ਾਮਲ ਹੋਏ ਸਨ। ਪੱਛਮੀ ਬੰਗਾਲ ਚ ਬੀਜੇਪੀ ਤੇ ਤ੍ਰਿਣਮੂਲ ਕਾਂਗਰਸ ਚ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਸਿਰਫ ਕੁਝ ਦਿਨਾਂ ਚ ਦੁਰਗਾ ਪੂਜਾ ਸ਼ੁਰੂ ਹੋਣ ਵਾਲੀ ਹੈ। ਅਜਿਹੇ ਚ ਪਾਰਟੀਆਂ ਦੇ ਸਿਆਸੀ ਹਮਲਿਆਂ ਦੀ ਇੱਕ ਝਲਕ ਮਿਲ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਜੇਪੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀ ਤੁਲਨਾ ਸ਼ੈਤਾਨੀ ਸ਼ਕਤੀਆਂ ਨਾਲ ਕੀਤੀ ਜਾ ਸਕਦੀ ਹੈ। ਮਮਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਆਸੀ ਫਾਇਦੇ ਲਈ ਸੂਬੇ ਚ ਤਣਾਅ ਫੈਲਾ ਰਹੀ ਹੈ। ਮਮਤਾ ਬੈਨਰਜੀ ਨੇ ਬੀਜੇਪੀ ਦੀ ਨਾ ਸਿਰਫ ਸ਼ੈਤਾਨੀ ਸ਼ਕਤੀ ਨਾਲ ਤੁਲਨਾ ਕੀਤੀ, ਉਹਨਾਂ ਸਗੋਂ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਮਾਰੀ ਬੀਜੇਪੀ ਹੈ। TMC ਦੇ ਮੁੱਖ ਪਾਤਰ ਜਾਗੋ ਬੰਗਲਾ ਦੇ ਦੁਰਗਾ ਪੂਜਾ ਸੰਸਕਰਨ ਦਾ ਉਦਘਾਟਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਇੱਕ ਪਾਸੇ ਤੁਹਾਡੇ ਕੋਲ COVID-19, ਡੇਂਗੂ, ਮਲੇਰੀਆ ਤੇ ਦੂਜੇ ਪਾਸੇ ਸਭ ਤੋਂ ਵੱਡੀ ਮਹਾਮਾਰੀ ਬੀਜੇਪੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ਤੇ ਫੇਰ ਤੋਂ ਸ਼ਬਦੀ ਹਮਲਾ ਬੋਲਿਆ। ਕੰਗਨਾ ਨੇ ਉਧਵ ਠਾਕਰੇ ਦੀ ਸਰਕਾਰ ਨੂੰ ਗੁੰਡਾ ਕਰਾਰ ਦਿੱਤਾ ਹੈ। ਕੰਗਨਾ ਨੇ ਕਿਹਾ ਕਿ ਗੁੰਡਿਆਂ ਨੇ ਬਾਰ ਤੇ ਰੈਸਟੋਰੈਂਟ ਖੋਲ੍ਹ ਦਿੱਤੇ ਪਰ ਮੰਦਰਾਂ ਨੂੰ ਬੰਦ ਰੱਖਿਆ। ਕੰਗਨਾ ਦੀ ਇਹ ਪ੍ਰਤੀਕਿਰਿਆ ਮਹਾਰਾਸ਼ਟਰ ਚ ਮੰਦਰ ਖੋਲ੍ਹੇ ਜਾਣ ਨੂੰ ਲੈ ਕੇ ਰਾਜਪਾਲ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਲਿਖੀ ਚਿੱਠੀ ਤੋਂ ਬਾਅਦ ਆਈ ਹੈ। ਕੰਗਨਾ ਨੇ ਟਵੀਟ ਕੀਤਾ ਕਿ ਇਹ ਜਾਣ ਕੇ ਵਧੀਆ ਲੱਗਿਆ ਕਿ ਮਾਣਯੋਗ ਗਵਰਨਰ ਸੱਜਣ ਵਿਅਕਤੀ ਨੇ ਗੁੰਡਾ ਸਰਕਾਰ ਤੋਂ ਪੁੱਛਗਿੱਛ ਕੀਤੀ ਹੈ। ਗੁੰਡਿਆਂ ਨੇ ਬਾਰ ਤੇ ਰੈਸਟੋਰੈਂਟ ਖੋਲ੍ਹ ਦਿੱਤੇ ਨੇ ਪਰ ਰਣਨੀਤਿਕ ਰੂਪ ਨਾਲ ਮੰਦਰਾਂ ਨੂੰ ਬੰਦ ਰੱਖਿਆ। ਸੋਨੀਆ ਫੌਜ ਬਾਬਰ ਫੌਜ ਤੋਂ ਵੀ ਵੱਧ ਭੈੜਾ ਸਲੂਕ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਵੱਲੋਂ 2 ਨਵੰਬਰ ਨੂੰ ਨਾਭਾ ਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ SC ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਰੱਖੀ ਜਾਵੇਗੀ। ਪਾਰਟੀ ਨੇ ਸੂਬੇ ਦੀਆਂ ਸਾਰੀਆਂ ਅਨੁਸੂਚਿਤ ਜਾਤੀ ਐਸੋਸੀਏਸ਼ਨ ਨੂੰ ਇਕਜੁੱਟ ਹੋ ਕੇ ਦਲਿਤ ਵਿਦਿਆਰਥੀਆਂ ਲਈ ਨਿਆਂ ਮੰਗਣ ਦੀ ਅਪੀਲ ਕੀਤੀ ਹੈ। ਸਾਧੂ ਸਿੰਘ ਧਰਮਸੋਤ ਦਾ ਨਾਂ ਸਕਾਲਰਸ਼ਿਪ ਘੁਟਾਲੇ ਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤੇ ਇਸ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਲਗਾਤਾਰ ਝੁਕ ਰਹੀਆਂ ਨੇ। ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨੇ ਅੱਜ ਬੁੱਧਵਾਰ ਦਿੱਲੀ ਚ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਨਾਲ ਮੁਲਾਕਾਤ ਕਰਨ ਲਈ ਸਹਿਮਤੀ ਦਿੱਤੀ ਹੈ। ਯੂਨੀਅਨ ਦੇ ਸਾਰੇ ਮੈਂਬਰ ਇਸ ਮੀਟਿੰਗ ਚ ਸ਼ਾਮਲ ਹੋਣਗੇ ਪਰ ਯੂਨੀਅਨ ਵੱਲੋਂ ਸਿਰਫ 7 ਲੋਕਾਂ ਨੂੰ ਗੱਲਬਾਤ ਕਰਨ ਦਾ ਅਧਿਕਾਰ ਦਿੱਤਾ ਗਿਆ। ਇਹ ਫੈਸਲਾ ਅੱਜ ਚੰਡੀਗੜ੍ਹ ਚ 29 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਕੇਂਦਰੀ ਸਕੱਤਰ ਨਾਲ ਗੱਲ ਕਰਨ ਲਈ ਆਪਣਾ ਕੇਸ ਤਿਆਰ ਕਰ ਲਿਆ ਤੇ ਕੱਲ ਅਸੀਂ ਆਪਣਾ ਕੇਸ ਅੱਗੇ ਰੱਖਾਂਗੇ। ਰਾਜੇਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਸਿਰਫ ਮੰਤਰੀਆਂ ਦੇ ਸਮੂਹ ਨਾਲ ਕੀਤਾ ਜਾਵੇਗਾ, ਇਹ ਵੀ ਉਹਨਾਂ ਨੂੰ ਕੱਲ ਪ੍ਰਗਟ ਕੀਤਾ ਜਾਵੇਗਾ। ਪੰਜਾਬ ਚ ਚੱਲਦੇ ਰੇਲ ਰੋਕੋ ਅੰਦੋਲਨ ਨੂੰ ਇਸ ਤਰ੍ਹਾਂ ਜਾਰੀ ਰੱਖਣ ਦਿੱਤਾ ਜਾਵੇਗਾ। ਉਹਨੇ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ। ਅੱਜ ਦਰਅਸਲ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਚੰਡੀਗੜ੍ਹ ਚ ਹੋਈ ਸੀ। ਕਿਸਾਨ ਲੀਡਰਾਂ ਨੇ ਰਾਜ ਸਰਕਾਰ ਦੇ ਮੰਤਰੀਆਂ ਨਾਲ ਵੀ ਬੈਠਕ ਕੀਤੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਾਹਮਣੇ ਉਠਾਏ ਜਾਣ ਵਾਲੇ ਮਸਲਾਂ ਸੰਬੰਧੀ ਤਿਆਰੀਆਂ ਵੀ ਸ਼ੁਰੂ ਕੀਤੀਆਂ। ਦੱਸਿਆ ਗਿਆ ਕਿ ਜੇਕਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਸਹਿਮਤ ਹੁੰਦੀਆਂ ਤਾਂ 2 ਮੁੱਦੇ ਪ੍ਰਮੁੱਖਤਾ ਨਾਲ ਉਠਾਏ ਜਾਣਗੇ। ਪਹਿਲਾ ਮੁੱਦਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਚਾਹੁੰਦੇ ਨੇ ਤੇ ਦੂਜਾ ਵੱਡਾ ਮੁੱਦਾ ਕਿ ਕਿਸਾਨ ਸਰਕਾਰ ਤੋਂ ਭਰੋਸਾ ਚਾਹੁੰਦੇ ਨੇ ਕਿ ਕਾਰਪੋਰੇਟ ਜਗਤ ਨੂੰ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਕੋਈ ਖਤਰਾ ਨਾ ਹੋਵੇ। ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਤੇ ਕਿਸਾਨੀ ਧਰਨੇ ਨਜ਼ਦੀਕ ਉਜਾਨ ਪਿਸ਼ਾਬ ਦੇ ਲੋਕਾਂ ਵੱਲੋਂ ਕੱਲ ਹਮਲਾ ਕੀਤਾ ਗਿਆ ਸੀ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਖਬੀਰ ਨੇ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਗੈਰ ਸਮਾਜਿਕ ਤੱਤਾਂ ਦਾ ਕੰਮ ਹੈ ਜੋ ਖੇਤੀਬਾੜੀ ਸੁਬੀ ਨੇ ਕਿਹਾ ਕਿ ਲੋਕਤੰਤਰ ਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਤੇ ਹਿੰਸਕ ਗਤੀਵਿਧੀਆਂ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਅਜਿਹੇ ਹਮਲੇ ਕਰਨ ਵਾਲੇ ਕਦੇ ਵੀ ਕਿਸਾਨੀ ਭਾਈਚਾਰੇ ਦੇ ਸ਼ੁਭ ਚਿੰਤਕ ਨਹੀਂ ਹੋ ਸਕਦੇ। ਸੁਬੀ ਨੇ ਕਾਂਗਰਸ ਸਰਕਾਰ ਨੂੰ ਵੀ ਕਿਹਾ ਕਿ ਇਹਨਾਂ ਗੈਰ ਸਮਾਜਿਕ ਤੱਤਾਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਵੇ, ਜਿਨ੍ਹਾਂ ਦੀ ਵਰਤੋਂ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਤਸ਼ਾਹਿਤ ਨਾ ਕੀਤਾ ਜਾਵੇ। ਪੰਜਾਬ ਤੇ ਹਰਿਆਣਾ ਚ ਖੇਤੀ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ, ਇਸ ਵਿੱਚ ਵੱਡੀ ਸਾਜਿਸ਼ ਹੈ, ਇਹ ਦਾਅਵਾ ਕੀਤਾ ਹੈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ। ਹਰਦੀਪ ਪੁਰੀ ਨੇ ਕਿਹਾ ਕਿ ਬਾਕੀ ਸੂਬਿਆਂ ਚ ਵੀ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਬਿੱਲ ਦੀ ਮੰਗ ਖੁਦ ਕਾਂਗਰਸ ਨੇ ਕੀਤੀ ਸੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਸ ਬਿੱਲ ਦੀ ਗੱਲ ਕੀਤੀ ਗਈ ਸੀ। ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿਸਾਨਾਂ ਦੇ ਹੱਕ ਚ ਕੁਝ ਚੰਗੇ ਫੈਸਲੇ ਲਏ ਜਾਣ। ਪੁਰੀ ਦਾ ਕਹਿਣਾ ਸੀ ਕਿ ਕਾਂਗਰਸ ਦਾ ਮੈਨੀਫੈਸਟੋ ਦੇਖਿਆ ਜਾਵੇ ਤੇ ਉਹਨਾਂ ਦੇ ਬਿਆਨ ਦੇਖੇ ਜਾਣ, ਦੋਵਾਂ ਚ ਬਹੁਤ ਫਰਕ ਹੈ। ਜੇਕਰ ਕਾਂਗਰਸ ਨੇ ਇਸ ਬਿੱਲ ਦਾ ਵਿਰੋਧ ਹੀ ਕਰਨਾ ਸੀ ਤਾਂ ਰਾਜ ਸਭਾ ਚ ਕਰਦੀ। ਹਰਦੀਪ ਪੁਰੀ ਨੇ ਕਿਹਾ ਕਿ ਬਿੱਲ ਤੇ ਕਿਤੇ ਵੀ ਅਡਾਨੀ ਅੰਬਾਨੀ ਦਾ ਨਾਂ ਨਹੀਂ ਲਿਖਿਆ, ਲੋਕਾਂ ਚ ਭਰਮ ਫੈਲਾਇਆ ਜਾ ਰਿਹਾ ਹੈ। ਮੋਦੀ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ। ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ MSP ਨਹੀਂ ਹਟਾਈ ਜਾਵੇਗੀ ਤੇ ਮੰਡੀਆਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ, ਜ਼ਮੀਨਾਂ ਨੂੰ ਵੀ ਬਿਲਕੁਲ ਨਹੀਂ ਛੇੜਿਆ ਜਾਏਗਾ। ਉਹਨੇ ਕਿਹਾ ਕਿ ਉਹਨਾਂ ਵੱਲੋਂ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਵਿਰੋਧ ਕਰਨ ਦਾ ਸਭ ਨੂੰ ਹੱਕ ਹੈ ਪਰ ਉਹ ਲੋਕਤੰਤਰਿਕ ਢੰਗ ਦੇ ਨਾਲ ਹੋਣਾ ਚਾਹੀਦਾ। ਇਸ ਨਾਲ ਹੀ ਜੋ ਆ ਗਿਆ ਅੱਜ ਲਈ, ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਅਮੇਜ਼ਿੰਗ ਇਨਵੈਸਟਰ ਫ੍ਰੈਂਡਲੀ ਕੋਂਡੋ ਪ੍ਰੋਜੈਕਟ ਜੋ ਕਿ ਕਿੰਗਸਟਨ ਓਨਟਾਰੀਓ ਚ ਆ ਰਿਹਾ ਹੈ। ਇਹਦੇ ਵਿੱਚ ਤੁਹਾਨੂੰ ਮਿਲੇਂਗੇ ਲੋ 400,000 ਦੇ ਵਿੱਚ 2 ਬੈਡਰੂਮ ਯੂਨਿਟਸ ਵਿਦ ਰੈਂਟਲ ਗਾਰੰਟੀ, 2-year ਰੈਂਟਲ ਗਾਰੰਟੀ ਸਟਾਰਟਿੰਗ ਫਰੋਮ $2,000 ਮੰਥਲੀ। ਇਹਦੇ 'ਚ ਤੁਹਾਨੂੰ ਫਾਇਦਾ ਹੈ ਕਿ ਤੁਸੀਂ ਯੂਨਿਟ ਬੁੱਕ ਕਰਾ ਸਕਦੇ ਹੋ, ਇਹਦੀ ਕਲੋਜ਼ਿੰਗ ਤੱਕ ਵੈਸੇ ਹੀ ਥੋੜ੍ਹਾ ਟਾਈਮ ਨਿਕਲ ਜਾਂਦਾ, ਉਸ ਤੋਂ ਬਾਅਦ 2 ਸਾਲ ਦੀ ਰੈਂਟਲ ਗਾਰੰਟੀ ਆ ਜਾਂਦੀ ਹੈ। ਤਦ ਤੱਕ ਯੂ ਸਿਗਨੀਫਿਕੈਂਟਲੀ ਰਿਕਵਰਡ ਜਿਹੜੀ ਤੁਹਾਡੀ ਡਾਊਨ ਪੇਮੈਂਟਸ ਐਂਡ ਕੈਸ਼ ਐਂਡ ਵਟ ਨਾਟ। ਤਾਂ ਇਹ ਜਿਹੜਾ ਪ੍ਰੋਜੈਕਟ ਹੈ, ਇਹ ਇਸ ਵੀਕਐਂਡ 'ਤੇ ਅਸੀਂ ਇਹਦੀ ਇਵੈਂਟ ਕਰਨ ਜਾ ਰਹੇ ਹਾਂ ਟੋਰੋਂਟੋ ਦੇ ਵਿੱਚ। ਕਿੰਗਸਟਨ ਦਾ ਇਹ ਪ੍ਰੋਜੈਕਟ ਹੈ, ਅਮੇਜ਼ਿੰਗ ਪ੍ਰਾਈਸਿੰਗ, 2-year ਰੈਂਟਲ ਗਾਰੰਟੀ, 2-year ਫਰੀ ਮੇਨਟੇਨੈਂਸ, ਫਰਨੀਚਰ ਪੈਕੇਜ ਇਹਦੇ 'ਚ ਇਨਕਲੂਡਿਡ ਹੈ, ਔਰ ਨਾਲ ਦੇ ਨਾਲ ਇਹਦੀ ਜਿਹੜੀ ਡਿਪੋਜ਼ਿਟ ਸਕੈਜੂਲ ਹੈ ਕਾਫੀ ਵਧੀਆ ਹੈ। ਫਸਟ ਈਅਰ ਓਨਲੀ 5%, ਔਰ 5% ਦੇਣਾ ਨੈਕਸਟ ਈਅਰ, ਆਪਾਂ ਉਹਨੂੰ ਸਪਲਿਟ ਕਰ ਸਕਦੇ ਹਾਂ, ਪਲੱਸ $10,000 ਦੇਣਾ ਆਕਿਊਪੈਂਸੀ ਦੇ ਟਾਈਮ, ਦੈਟਸ ਇਟ। ਔਰ ਅਗਰ ਇਹਦੀ ਜਾਣਕਾਰੀ ਇਸ ਵੀਕਐਂਡ ਦੇ ਇਵੈਂਟ ਲਈ ਲੈਣਾ ਚਾਹੁੰਦੇ ਹੋ, ਗਿਵ ਅਸ ਅ ਕਾਲ। ਕਿੰਗਸਟਨ ਦੇ ਬਾਰੇ ਦੱਸਣਾ ਚਾਹਾਂਗਾ ਕੁਇਕਲੀ, ਕੈਨੇਡਾ ਦੀ ਕੈਪੀਟਲ ਹੁੰਦਾ ਸੀ ਆਟਵਾ ਤੋਂ ਪਹਿਲਾਂ, ਹਿਸਟੋਰਿਕ ਸਿਟੀ ਹੈ, ਕੁਈਨਸ ਯੂਨੀਵਰਸਿਟੀ ਇੱਥੇ ਦੀ ਕਾਫੀ ਪਾਪੂਲਰ ਹੈ, ਇਨਫੈਕਟ ਵਨ ਆਫ ਦਾ ਮੋਸਟ ਰਿਪਿਊਟਡ ਯੂਨੀਵਰਸਿਟੀਜ਼ ਇਨ ਕੈਨੇਡਾ। ਇੱਥੇ ਵੱਡੇ ਵੱਡੇ ਲੋਕ ਆਉਂਦੇ ਆ, ਪੋਲੀਟੀਸ਼ੀਅਨਸ ਦੇ ਬੱਚੇ ਪੜ੍ਹਦੇ ਆ, ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਦੇ ਬੱਚੇ ਇੱਥੇ ਪੜ੍ਹੇ ਆ, ਫੋਰਨ ਸਟੂਡੈਂਟਸ ਐਫਲੂਐਂਟ ਫੈਮਿਲੀਜ਼ ਦੇ ਇੱਥੇ ਆ ਕੇ ਪੜ੍ਹਦੇ ਆ। ਤਾਂ ਜਿਹੜੀ ਇੱਥੇ ਰੈਂਟਲ ਡਿਮਾਂਡ ਆ ਉਹ ਹਮੇਸ਼ਾ ਹਾਈ ਰਹਿੰਦੀ ਆ, ਆਕਿਊਪੈਂਸੀ ਕਾਫੀ ਲੋ ਹੈਗੀ ਹੈ। ਸੋ ਵੈਰੀ ਗੁੱਡ ਸੋਲਿਡ ਇਨਵੈਸਟਮੈਂਟ ਹੈ, ਲੋ ਡਿਪੋਜ਼ਿਟ ਦੇ ਨਾਲ, ਰੈਂਟਲ ਗਾਰੰਟੀ ਦੇ ਨਾਲ। ਅਗਰ ਐਸੀ ਕਿਸੇ ਚੀਜ਼ 'ਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ। ਮਾਈ ਨੇਮ ਇਜ਼ ਬਾਬੀ ਕੱਕੜ, ਆਮ ਏ ਬ੍ਰੋਕਰ ਵਿਦ ਸੈਂਚਰੀ 21 ਇਨੋਵੇਟਿਵ ਰਿਅਲਟੀ। ਮੇਰਾ ਫੋਨ ਨੰਬਰ ਹੈਗਾ 416-931-4000, ਦੈਟ ਇਜ਼ 416-931-4000। ਥੈਂਕ ਯੂ ਸੋ ਮਚ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 202-905-452-0045-452-0004 ਤੇ ਸੰਪਰਕ ਕੀਤਾ ਜਾ ਸਕਦਾ।
ਵੇ ਜੀਜਾ, ਆਰ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ, ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰਾਂਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਢਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ ਟ੍ਰਾਂਸਮਿਸ਼ਨ ਰਿਪੇਅਰ, ਟਿਊਨਅਪ ਐਂਡ ਬ੍ਰੇਕਸ, 89 Stafford Drive, Brampton. Call 905-459-1666.
Dashamesh Auto Body and Repair.
Wah, papi de hatan te jadoo aa. Aida swaad meat main ajj tak nahi khada. ਓ ਥੈਂਕ ਯੂ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬਣ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 All Truck Lube and Wash.
ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਨੂੰ ਰੀਅਲ ਟਰਮ ਰੈਲਟੀ ਦੇ ਨਾਲ ਕੰਮ ਕਰਦੇ ਨੇ ਬਲਵੰਤ ਪੰਗੂ ਜੀ, ਸਪੋਂਸਰ ਕਰਦੇ ਨੇ। ਅਗਰ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਹੋਮ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ, ਤੁਸੀਂ ਕੋਈ ਵੀ ਪ੍ਰੋਪਰਟੀ ਖਰੀਦਣੀ ਹੋਵੇ ਤਾਂ ਨੰਬਰ ਹੈ 647-680-7335 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਢਿੱਲੋਂ ਵੀਡੀਓ ਤੋਂ ਆਈ ਪੀ ਟੀਵੀ ਬਾਕਸ ਲੈਣਾ ਚਾਹੁੰਦੇ ਤੁਸੀਂ, ਗੁਰਬਾਣੀ ਰੇਡੀਓ ਲੈਣਾ ਹੋਵੇ ਤੇ 905-204-1313 905-204-1313 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਨੂੰ ਮਕੈਨਿਕ ਚਾਹੀਦੇ ਨੇ ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਤੇ ਨੰਬਰ ਹੈ 905-790-1221 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਗਰ ਜੇ ਤੁਹਾਡੇ ਘਰ ਕੋਈ ਵੀ ਮਸ਼ੀਨਰੀ ਆ, ਕਹਿਣ ਤੋਂ ਭਾਵ ਕਿ ਸਨੋ ਵਾਲੀ ਮਸ਼ੀਨ ਆ ਤੁਹਾਡੇ ਕੋਲੇ, ਜਾਂ ਕੋਈ ਕੰਕਰੀਟ ਵਾਲਾ ਕਟਰ ਆ, ਜਾਂ ਤੁਸੀਂ ਕੋਈ ਵੀ ਟੂਲ ਆ ਜਿਹੜਾ ਆਪਣਾ ਉਸਨੂੰ ਰਿਪੇਅਰ ਕਰਾਉਣੀ ਚਾਹੁੰਦੇ ਆ, ਤੇ ਨੰਬਰ ਇੱਕ ਨੋਟ ਕਰ ਲਓ, ਮੈਂ ਨੰਬਰ ਤੁਹਾਨੂੰ ਦੇਣ ਜਾ ਰਿਹਾ। ਸੋ ਇਹ ਨੰਬਰ ਆ ਜਿਹੜਾ ਤੁਹਾਨੂੰ ਦੇਣਾ, ਔਰ ਤੁਸੀਂ ਇਸ ਤੋਂ ਤੁਸੀਂ ਘਾਹ ਕੱਟਣ ਵਾਲੀ ਮਸ਼ੀਨ ਦੀ ਰਿਪੇਅਰ ਕਰਾ ਸਕਦੇ ਆ, ਸਨੋ ਬਲੋਰ ਆ ਜਿਹੜਾ ਉਸਦੀ ਰਿਪੇਅਰ ਕਰਾ ਸਕਦੇ ਆ, ਏਅਰ ਕੰਪਰੈਸ਼ਰ ਆ ਜਿਹੜਾ ਉਸਦੀ ਰਿਪੇਅਰ ਕਰਾ ਸਕਦੇ ਆ, ਤੁਹਾਡਾ ਡਰਾਈਵ ਧੋਣ ਵਾਲਾ ਪ੍ਰੈਸ਼ਰ ਪ੍ਰੈਸ਼ ਪਾਵਰ ਵਾਸ਼ ਆ ਜਿਹੜਾ, ਜਾਂ ਫਰੇਮਿੰਗ ਗਨ ਹੈ ਜਾਂ ਜੈਕ ਹੈਮਰ ਆ ਉਸਦੀ ਰਿਪੇਅਰ ਕਰਾਉਣੀ ਹੋਵੇ, ਤੇ ਨੰਬਰ ਹੈ 416-662-1490 416-662-1490 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਤਪਾਲ ਜੌਲ ਸਾਹਿਬ ਨੇ। ਜੌਲ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਜੀ।
ਸਤਿ ਸ਼੍ਰੀ ਅਕਾਲ ਜੀ ਜੌਲ ਸਾਹਿਬ, ਆਪਾਂ ਗੱਲ ਦਾ ਸਿਲਸਿਲਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਤਾਂ ਕੋਰੋਨਾ ਵਾਇਰਸ ਦੀ ਗੱਲਬਾਤ ਕਰੀਏ, ਉਸ ਦਾ ਕੀ ਹਾਲ ਹੈ, ਕਿਉਂਕਿ 28 ਦਿਨ ਵਾਸਤੇ ਜਿਹੜਾ ਅੰਟਾਰੀਓ ਸੂਬੇ ਨੇ ਆਪਣੇ ਕੁਝ ਲੋਕੇਸ਼ਨਾਂ ਜਿਹੜੀਆਂ ਉਹ ਬੰਦ ਕੀਤੀਆਂ, ਰੈਸਟੋਰੈਂਟ ਵਗੈਰਾ, ਬਾਰ ਆਦਿ ਵਗੈਰਾ।
ਹਾਂਜੀ ਜਗਰਾਜ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਆਪਾਂ ਕਹਿ ਸਕਦੇ ਹਾਂ ਇਨ ਸ਼ੋਰਟ ਕੇ ਵੀ ਜਿਹੜਾ ਨੋਨ ਅਸੈਂਸ਼ੀਅਲ ਬਿਜ਼ਨਸ ਸੀਗੇ ਖਾਸ ਤੌਰ ਤੇ, ਉਹ ਤਾਂ ਸ਼ਟਡਾਊਨ ਕੀਤੇ ਆ, ਤੇ ਬਾਕੀ ਜਿਹੜੇ ਇਹ ਸਰਵਿਸ ਸੈਕਟਰ ਦੇ ਵਿੱਚ ਰੈਸਟੋਰੈਂਟ ਜਾਂ ਬਾਰਸ ਹੈਗੇ, ਇਹਨਾਂ ਦੇ ਵਿੱਚ ਸਰਵਿਸ ਹੈ ਜਿਹੜੀ ਉਹ ਲਿਮਿਟ ਕੀਤੀ ਗਈ ਆ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਕਿ ਨੈਚੁਰਲੀ ਆ ਵੀ ਇਹ ਜਿਹੜੇ ਛੋਟੇ ਛੋਟੇ ਕਾਰੋਬਾਰ ਹੋਣਗੇ, ਹੁਣ ਦੁਬਾਰਾ ਇੱਕ ਵਾਰ ਫਿਰ ਸਾਡੇ ਇੱਥੇ ਪੀਲ ਰੀਜਨ ਦੇ ਵਿੱਚ ਵੀ, ਟੋਰਾਂਟੋ 'ਚ ਵੀ ਅਤੇ ਓਟਵਾ 'ਚ ਪ੍ਰਭਾਵਿਤ ਹੋਣਗੇ, ਕਿਉਂਕਿ ਇਹ ਤਿੰਨ ਹੀ ਰੀਜਨ ਹੈਗੇ ਆ ਜਿਹੜੇ ਕਿ ਬਲੈਕ ਸਪੋਟ ਸਮਝੇ ਜਾਂਦੇ ਸੀਗੇ, ਅਤੇ ਜਿੱਥੇ ਇਹ ਨਵੀਆਂ ਜਿਹੜੀਆਂ ਰਿਸਟ੍ਰਿਕਸ਼ਨ ਆ ਇਹ ਅਪਲਾਈ ਕੀਤੀਆਂ ਗਈਆਂ, ਅਤੇ ਕਾਫੀ ਜੀ ਵੀ ਇਹ ਜਿਹੜੇ ਜਿਮਜ਼ ਨੇ, ਸਿਨੇਮਾਜ਼ ਨੇ, ਜਿਹੜੇ ਬਿਜ਼ਨਸ ਕਹਿ ਲਓ ਵੀ ਬੰਦ ਕੀਤੇ ਗਏ, ਇਸ ਦੇ ਤਹਿਤ ਉਹਨਾਂ ਦੇ ਵਿੱਚ ਇਤਰਾਜ਼ ਵੀ ਹੈ, ਡੈਮੋਸਟ੍ਰੇਸ਼ਨ ਵੀ ਉਹ ਕਰ ਰਹੇ ਆ ਵੀ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ। ਪਰ ਇਹਦੇ ਨਾਲ ਹੀ ਇਹ ਆ ਵੀ ਹੁਣ ਅਗਲੇ 28 ਦਿਨ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਅੰਟਿਲ ਐਂਡ ਆਫ ਅਕਟੋਬਰ ਕੋਲ ਬਹੁਤਾ ਕੁਝ ਹੋ ਨਹੀਂ ਸਕਣਾ, ਸੋ 28 ਦਿਨਾਂ ਦੇ ਲਈ ਇਹ ਜਿਹੜੀਆਂ ਰਿਸਟ੍ਰਿਕਸ਼ਨ ਨੇ ਉਹ ਲੱਗੀਆਂ ਰਹਿਣਗੀਆਂ। ਅਤੇ ਦੂਸਰੇ ਪਾਸੇ ਜਿਹੜੇ COVID-19 ਦੇ, ਤੁਹਾਨੂੰ ਪਤਾ ਵੀ ਲੌਂਗ ਵੀਕਐਂਡ ਦੇ ਦੌਰਾਨ ਕੋਈ ਬਹੁਤਾ ਡਾਟਾ ਨਹੀਂ ਪ੍ਰਾਪਤ ਹੋਇਆ, ਪਰ ਫਿਰ ਵੀ ਜਿਹੜਾ 'ਚ ਵੀ ਵਿਦਿਨ ਲਿਮਿਟ ਸੀ ਆ, ਜਿੱਥੇ ਆਪਾਂ ਲਾਸਟ ਵੀਕ 900 ਤੋਂ ਵੀ ਉੱਪਰ ਚਲੇ ਗਏ ਸੀ, ਉਸ ਲਿਹਾਜ਼ ਨਾਲ ਜਿਹੜੇ ਕੇਸਿਸ ਆ ਉਹ ਘਟੇ ਆ ਪਿਛਲੇ ਦਿਨਾਂ ਦੇ ਦੌਰਾਨ। ਪਰ ਹੈਰਾਨੀ ਦੀ ਗੱਲ ਹੈ ਕਿ ਕੁਝ ਕੁ ਮੌਤਾਂ ਜਿਹੜੀਆਂ ਉਹ ਉਹਨਾਂ ਦੇ ਵਿੱਚ ਐਡੀਸ਼ਨ ਹੋਈ ਹੈ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ, ਭਾਵੇਂ ਕਿ ਯੰਗ ਜਨਰੇਸ਼ਨ ਦੇ ਵਿੱਚ ਇਹ ਜਿਹੜਾ ਕਰੋਨਾ ਵਾਇਰਸ ਜਗਰਾਜ ਜੀ ਜ਼ਿਆਦਾ ਟਾਰਗੇਟ ਕਰ ਰਿਹਾ, ਪਰ ਜੇ ਇਹਦੇ ਸਿੰਪਟਮਸ ਜਿਹੜੇ ਆ ਭਾਵੇਂ ਉਹ ਨੌਜਵਾਨ ਅਵਸਥਾ ਦੇ ਵਿੱਚ ਵਿਅਕਤੀ ਹੋਣ, ਪਰ ਜੇ ਸਿੰਪਟਮਸ ਨੂੰ ਉਹ ਸੀਰੀਅਸਲੀ ਨਹੀਂ ਲੈਂਦੇ, ਡਿਲੇ ਹੋ ਜਾਂਦਾ, ਫੇਫੜਿਆਂ ਦੇ ਵਿੱਚ ਵੱਧ ਜਾਂਦਾ ਇੱਕ ਵਾਰੀ ਵਾਇਰਸ, ਅਤੇ ਫਿਰ ਮੌਤ ਤੇ ਨੌਜਵਾਨਾਂ ਦੀ ਵੀ ਹੋ ਸਕਦੀ ਆ। ਸੋ ਇਸ ਲਿਹਾਜ਼ ਨਾਲ ਬਹੁਤ ਬਹੁਤ ਅਲਰਟ ਤੇ ਸਾਵਧਾਨ ਰਹਿਣ ਦੀ ਲੋੜ ਹੈ ਜੀ।
ਜੀ, ਔਰ ਹਰ ਸਾਲ ਦੀ ਤਰ੍ਹਾਂ ਸਾਡੇ ਜਿਹੜੇ ਟੋਰਾਂਟੋ ਦੇ ਵਿੱਚ ਸਥਿਤ ਨੇ ਭਾਰਤ ਕੌਂਸਲੇਟ ਜਨਰਲ, ਸੋ ਉਹਨਾਂ ਨੂੰ ਜਿਹੜੇ ਪੈਨਸ਼ਨਾਂ ਦੇ ਲਾਈਫ ਸਰਟੀਫਿਕੇਟ ਆ ਜਿਹੜੇ ਦਿੱਤੇ ਜਾਂਦੇ ਨੇ, ਔਰ ਉਹਦਾ ਕੀ ਸਿਸਟਮ ਕੀ ਹੈ?
ਬਿਲਕੁਲ ਜੀ, ਦੇਖੋ ਜੀ, ਪਹਿਲਾਂ ਤਾਂ ਇਹ ਜਿਹੜੇ ਇਹ ਲਾਈਫ ਸਰਟੀਫਿਕੇਟ ਹੈ ਨਾ, ਇੰਡੀਆ ਦੇ ਵਿੱਚ ਜਿਹਨਾਂ ਨੇ ਆਪਣੀ ਸਰਵਿਸ ਕੀਤੀ ਹੈ ਅਤੇ ਉਹ ਪੈਨਸ਼ਨ ਲੱਗੀ ਹੋਈ ਆ ਉਹਨਾਂ ਨੂੰ, ਅਤੇ ਉਹ ਪੈਨਸ਼ਨ ਕੰਟੀਨਿਊ ਕਰਨ ਵਾਸਤੇ ਹਰ ਸਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਵੀ ਅਸੀਂ ਜਿਉਂਦੇ ਹਾਂ ਭਾਵੇਂ ਧਰਤੀ 'ਤੇ ਕਿਤੇ ਵੀ ਕਿਸੇ ਵੀ ਦੇਸ਼ ਵਿੱਚ ਹੈਗੇ ਹਾਂ, ਅਤੇ ਵੀ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਬੰਦ ਨਾ ਹੋਵੇ, ਉਸ ਲਿਹਾਜ਼ ਨਾਲ ਜਿਹੜਾ ਇੱਕ ਸਰਟੀਫਿਕੇਟ ਆ ਉਹ ਅਟੈਸਟ ਕਰਾ ਕੇ ਦੇਣਾ ਪੈਂਦਾ, ਅਤੇ ਉਸ ਲਿਹਾਜ਼ ਨਾਲ ਜੀ ਆਪਾਂ ਦੇਖ ਰਹੇ ਹਾਂ ਇੱਥੇ ਕੌਂਸਲੇਟ ਜਨਰਲ ਟੋਰਾਂਟੋ ਦੇ ਵੱਲੋਂ ਵੀ ਜਿਹੜੀ ਸਰਵਿਸ ਆ ਹਰ ਸਾਲ ਇਹ ਫਰੀ ਸਰਵਿਸ ਸੀਨੀਅਰਸ ਨੂੰ ਦਿੱਤੀ ਜਾਂਦੀ ਆ, ਅਤੇ ਉਸ ਸਰਵਿਸ ਦੇ ਲਈ ਪਹਿਲਾਂ ਤਾਂ ਸਪੈਸ਼ਲ ਕੈਂਪ ਲੱਗਦੇ ਹੁੰਦੇ ਸੀਗੇ ਪਿਛਲੇ ਸਾਲਾਂ ਦੌਰਾਨ, ਪਰ ਹੁਣ ਕੋਵਿਡ 19 ਕਰਕੇ ਜਿਹੜੇ ਆ ਜੀ ਵੀ ਕੈਂਪਸ ਆਯੋਜਿਤ ਨਹੀਂ ਕੀਤੇ ਜਾ ਸਕਣਗੇ, ਜਿਹਦੇ ਕਰਕੇ ਵੀ 19 ਅਕਤੂਬਰ ਤੋਂ ਇੱਕ ਤਾਂ ਕੌਂਸਲੇਟ ਜਨਰਲ ਹੈ ਜਿਹੜਾ ਬਲੂ ਸਟਰੀਟ 'ਤੇ 365 ਨੰਬਰ 'ਤੇ ਉੱਥੋਂ ਜਿਹੜੇ ਆ ਜੀ ਵੀ ਇਹ ਲਾਈਫ ਸਰਟੀਫਿਕੇਟ ਬਣਾਉਣ ਦਾ ਪ੍ਰਬੰਧ ਹੈ, ਅਤੇ ਦੂਸਰਾ ਇੱਥੇ ਬ੍ਰੈਮਟਨ ਦੇ ਵਿੱਚ ਫੈਸਿਲੀਟੇਟ ਕੀਤਾ ਗਿਆ ਜਿਹੜੇ ਕਿ ਇਸ ਏਰੀਆ ਦੇ ਵਿੱਚ ਸੀਨੀਅਰਸ ਹੋਣਗੇ ਵੀ, ਤਾਂ ਕਿ ਵੀ ਜੇ ਫਰਜ਼ ਕੀਤਾ ਉਹ ਔਨਲਾਈਨ ਨਹੀਂ ਸਹੀ ਰਹੀ ਜਿਹੜੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਸਕਦੇ, ਵੀ ਉਹਨਾਂ ਨੂੰ ਪਰਸਨਲੀ ਅਪੁਆਇੰਟਮੈਂਟ ਲੈ ਕੇ ਜਾਣਾ ਪਵੇ, ਅਤੇ ਫਿਰ ਡਾਊਨਟਾਊਨ ਨਾ ਜਾਣਾ ਪਵੇ, ਇੱਥੇ ਉਹਨਾਂ ਦਾ ਜਿਹੜਾ ਬ੍ਰੈਮਟਨ ਦੇ ਵਿੱਚ ਇਹ ਸਾਰਾ ਪ੍ਰੋਸੈਸ ਉਹ ਮੁਕੰਮਲ ਹੋ ਜਾਏ। ਸੋ ਉਸ ਲਿਹਾਜ਼ ਨਾਲ ਉਹਦੇ ਲਈ ਇੱਕ ਬੜਾ ਸਿੰਪਲ ਜਿਹਾ ਫਾਰਮ ਹੈ ਜਿਹੜਾ ਤਿਆਰ ਕੀਤਾ ਗਿਆ, ਅਤੇ ਆਪਣਾ ਜਿਹੜਾ ਪਾਸਪੋਰਟ ਦੀ ਫੋਟੋਕਾਪੀ ਚਾਹੀਦੀ ਹੈ, ਅਤੇ ਜਾਂ ਇਹਦੇ ਨਾਲ ਹੀ ਫਿਰ ਆਪਣਾ ਸਟੇਟਸ ਦਾ ਕੋਈ ਫੋਟੋਕਾਪੀ ਜਾਂ ਉਹਦਾ ਕੋਈ ਪਰੂਫ ਹੈ ਜਿਹੜਾ, ਅਤੇ ਲਾਈਫ ਸਰਟੀਫਿਕੇਟ ਉਹਦੇ ਨਾਲ ਅਟੈਸਟ ਹੋ ਜਾਂਦਾ, ਅਤੇ ਔਨਲਾਈਨ ਸਾਰਾ ਕੁਛ ਜਿਹੜਾ ਪ੍ਰੋਸੀਜਰ ਜੇ ਆਪਣੇ ਬੱਚਿਆਂ ਦੀ ਸਹਾਇਤਾ ਨਾਲ ਵੀ ਸੀਨੀਅਰਸ ਦੇ ਜਗਰਾਜੀ ਪੂਰਾ ਕਰ ਸਕਣ, ਅਤੇ ਫਿਰ ਭਈ ਉਹਦੇ ਵਿੱਚ ਆਪਣਾ ਵਟਸਐਪ ਨੰਬਰ ਇੱਕ ਦੇਣਾ ਪੈਂਦਾ ਫਾਰਮ ਦੇ ਵਿੱਚ, ਤਾਂ ਕਿ ਕੌਂਸਲੇਟ ਜਨਰਲ ਤੋਂ ਉਹ ਕਾਲ ਕਰਕੇ ਮੇਕ ਸ਼ੋਰ ਕਰ ਸਕਣ ਕਿ ਜਿਹੜੇ ਵਿਅਕਤੀ ਨੇ ਇਹ ਲਾਈਫ ਸਰਟੀਫਿਕੇਟ ਅਪਲਾਈ ਕੀਤਾ ਵੀ ਉਹ ਜ਼ਿੰਦਗੀ ਦੇ ਵਿੱਚ ਹੈਗੇ ਵੀ ਨੇ, ਜਿਉਂਦੇ ਨੇ। ਸੋ ਉਸ ਲਿਹਾਜ਼ ਨਾਲ ਵਟਸਐਪ 'ਤੇ ਵੀਡੀਓ ਕਾਲ ਦੇ ਰਾਹੀਂ ਇਹ ਜਿਸ ਵੇਲੇ ਡਿਟਰਮਿਨ ਕਰ ਲੈਂਦੇ ਆ, ਅਤੇ ਫਿਰ ਜਿਹੜਾ ਲਾਈਫ ਸਰਟੀਫਿਕੇਟ ਹੈ ਜੀ ਉਹ ਭੇਜ ਦਿੱਤਾ ਜਾਂਦਾ, ਅਤੇ 31 ਦਸੰਬਰ ਤੱਕ ਮੋਹਲਤ ਵੀ ਭਾਰਤ ਸਰਕਾਰ ਦੇ ਵੱਲੋਂ ਮਿਲੀ ਹੋਈ ਹੈ ਸਾਰੇ ਪੈਨਸ਼ਨਰਜ਼ ਨੂੰ। ਯੂਜਲੀ ਇਹਨਾਂ ਦਿਨਾਂ ਦੇ ਵਿੱਚ ਇਹ ਲਾਈਫ ਸਰਟੀਫਿਕੇਟ ਚਾਹੀਦਾ ਹੁੰਦਾ, ਪਰ ਇਸ ਵਾਰ ਕੋਵਿਡ 19 ਕਰਕੇ ਇਹ 3 ਕੁ ਮਹੀਨਿਆਂ ਦੀ ਮੋਹਲਤ ਦਿੱਤੀ ਗਈ ਹੈ। ਸੋ ਅੰਟਿਲ ਐਂਡ ਆਫ ਦਾ ਈਅਰ ਆਪਣਾ ਜਿਹੜਾ ਲਾਈਫ ਸਰਟੀਫਿਕੇਟ ਹੈ ਸੀਨੀਅਰਜ਼ ਨੇ ਦੇਣਾ ਜੀ।
ਜੀ, ਔਰ ਜਲ ਸਾਹਿਬ ਇੱਕ ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਇੱਕ ਨਾ ਮੈਨੂੰ ਆਂਟੀ ਦਾ ਫੋਨ ਆਇਆ, ਬੇਜੀ ਦਾ ਕੋਈ ਗਾਂ ਦੀ ਗਾਂ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਉਹਨਾਂ ਨੇ, ਕਿ ਉਹ ਕਹਿੰਦੇ ਵੀ ਮੇਰੀ ਉਮਰ ਹੈਗੀ ਆ 87 ਸਾਲ ਦੀ, 87 ਈਅਰ ਓਲਡ ਆ, ਅਤੇ ਮੇਰਾ ਬੇਟਾ ਸੀਗਾ, ਬੇਟੇ ਦੀ ਡੈਥ ਹੋ ਗਈ, ਉਹਨਾਂ ਨਾਲ ਮੈਂ ਰਹਿੰਦੇ ਸੀਗੇ ਬੇਸਮੈਂਟ ਦੇ ਵਿੱਚ, ਅਤੇ ਮੇਰਾ ਇੱਥੇ ਕੈਨੇਡਾ ਦੇ ਵਿੱਚ ਕੋਈ ਨਹੀਂ ਗਾ, ਅਤੇ ਮੇਰਾ ਜਿਹੜਾ ਪੀ ਆਰ ਕਾਰਡ ਆ ਉਹ ਵੀ ਐਕਸਪਾਇਰ ਆ, ਅਤੇ ਜਿਹੜਾ ਪਾਸਪੋਰਟ ਆ ਮੇਰਾ ਉਹ ਵੀ ਐਕਸਪਾਇਰ ਆ, ਅਤੇ ਮੈਂ ਇੰਡੀਆ ਜਾਣਾ ਚਾਹੁੰਦੀ ਸਦਾ ਸਦਾ ਵਾਸਤੇ, ਅਤੇ ਮੇਰੀ ਉੱਥੇ ਕੁੜੀ ਆ, ਅਤੇ ਜਿਹੜੇ ਮੇਰੇ 2-3 ਸਾਲ ਆ ਜ਼ਿੰਦਗੀ ਦੇ ਮੈਂ ਉੱਥੇ ਆਪਦੀ ਕੁੜੀ ਕੋਲੇ ਕੱਟ ਲੂੰਗੀ, ਅਤੇ ਕੋਈ ਟਰੈਵਲ ਪੇਪਰ ਇੱਦਾਂ ਬਣ ਸਕਦੇ ਨੇ, ਕੀ ਕਰਨਾ ਚਾਹੀਦਾ ਉਹ ਆਂਟੀ ਨੂੰ ਜਿੱਦਾਂ ਬੀਜੀ ਨੂੰ? ਉਹ ਕਹਿੰਦੇ ਮੇਰੀ ਮਦਦ ਜੇ ਇੱਕ ਹਿਸਾਬ ਨਾਲ ਤੁਸੀਂ ਕਰ ਸਕਦੇ ਆ ਤੇ ਕਰ ਦਿਓ। ਮੈਂ ਕਿਹਾ ਜੋਹਲ ਸਾਹਿਬ ਨੂੰ ਮੈਂ ਜ਼ਰੂਰ ਪੁੱਛੂੰਗਾ ਕਿ ਟਰੈਵਲ ਪੇਪਰ ਕੀ ਉਹਦਾ ਬਣ ਸਕਦਾ, ਪੀ ਆਰ ਵੀ ਕਾਰਡ ਵੀ ਐਕਸਪਾਇਰ ਆ, ਪਾਸਪੋਰਟ ਵੀ ਐਕਸਪਾਇਰ ਆ, ਅਤੇ ਉਹ ਬੀਜੀ ਦੀ ਆਪਾਂ ਮਦਦ ਕਰਨੀ ਆ, ਉਹ ਕਹਿੰਦੀ ਵੀ ਮੈਂ ਇੰਡੀਆ ਜਾਣਾ ਚਾਹੁੰਦੀ ਸਦਾ ਸਦਾ ਵਾਸਤੇ।
ਜਗਰਾ ਜੀ, ਇੱਕ ਤਾਂ ਉਹਨਾਂ ਨੂੰ ਤੁਸੀਂ ਅਸ਼ੋਰ ਕਰ ਦਿਓ, ਪੂਰਾ ਉਹਨਾਂ ਨੂੰ ਦਿਲਾਸਾ ਦਿਓ, ਹੌਸਲਾ ਦਿਓ ਕਿ ਬਿਲਕੁਲ ਜੇ ਉਹ ਜਾਣਾ ਚਾਹੁੰਦੇ ਆ ਆਪਣੇ ਕੰਟਰੀ ਦੇ ਵਿੱਚ ਵਾਪਸ, ਤਾਂ ਉਹ ਜਾ ਸਕਣਗੇ, ਕੋਈ ਵੀ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਇਸ ਸਿਲਸਿਲੇ 'ਚ ਆਊਗੀ ਨਹੀਂ। ਸੋ ਕੌਂਸਲੇਟ ਜਨਰਲ, ਇੰਡੀਅਨ ਐਮਬੈਸੀ ਜਾਂ ਕਿਸੇ ਵੀ ਦੇਸ਼ ਦੀ ਐਮਬੈਸੀ ਵਿਦੇਸ਼ ਦੇ ਵਿੱਚ ਇਸੇ ਕਰਕੇ ਬੈਠੇ ਹੁੰਦੇ ਆ ਵੀ ਆਪਣੇ ਸਿਟੀਜ਼ਨ ਦੀ ਉਹ ਹੈਲਪ ਕਰ ਸਕਣ, ਭਾਵੇਂ ਕਿ ਪਾਸਪੋਰਟ ਮੁੱਕਿਆ ਹੋਇਆ। ਪਾਸਪੋਰਟ ਮੁੱਕੇ ਦਾ ਮਤਲਬ ਇਹ ਨਹੀਂ ਵੀ ਉਹ ਸਿਟੀਜ਼ਨ ਨਹੀਂ ਹੈਗੇ, ਉਹ ਸਟਿਲ ਹੈਗੇ ਨੇ, ਅਤੇ ਪਾਸਪੋਰਟ ਉਹਨਾਂ ਦਾ ਜੇ ਰੀਨਿਊ ਇੱਕਦਮ ਨਾ ਹੋ ਸਕਦਾ ਹੋਇਆ ਕੋਈ ਟ੍ਰੈਵਲ ਡਾਕੂਮੈਂਟ ਦੇ ਕੇ, ਸੋ ਜੋ ਵੀ ਪ੍ਰੋਸੈਸ ਹੋਏਗਾ ਉਹਨਾਂ ਦੀ ਅਰਜੈਂਸੀ ਤੇ ਬੇਸਡ।
ਵਾਹਿਗੁਰੂ,
ਨਹੀਂ ਕੋਈ ਗੱਲ ਨਹੀਂ, ਜੋ ਗੁਰੂ ਮਹਾਰਾਜ ਜੀ ਦੀ ਇੱਛਾ ਦੇ ਅਨੁਸਾਰ ਜੀਵਨ ਹੈ ਜੀ, ਤੇ ਆਵਾਜਾਈ ਹੈ, ਸਫ਼ਰ ਹੈ, ਲੇਕਿਨ ਕਿ ਮਾਤਾ ਜੀ ਨੂੰ ਹੌਸਲਾ ਦਿਓ, ਉਹ ਜ਼ਰੂਰ ਜਾ ਸਕਣਗੇ ਵਾਪਸ ਆਪਣੀ ਬੇਟੀ ਦੇ ਕੋਲ, ਆਪਣੀ ਫੈਮਿਲੀ ਦੇ ਕੋਲ। ਪੀ ਆਰ ਕਾਰਡ ਸੋ ਕੈਨੇਡੀਅਨ ਗਵਰਨਮੈਂਟ ਦੀ ਉਹਨਾਂ ਨੂੰ ਕਿਸੇ ਅਸਿਸਟੈਂਸ ਦੀ ਲੋੜ ਨਹੀਂ ਹੈ, ਕੌਂਸਲੇਟ ਜਨਰਲ ਉਹਨਾਂ ਦੀ ਹੈਲਪ ਕਰ ਸਕਦੇ ਨੇ, ਉਹਨਾਂ ਨਾਲ ਉਹ ਕੋਂਟੈਕਟ ਕਰਨ, ਉਹਨਾਂ ਦਾ ਜਿਹੜਾ ਟ੍ਰੈਵਲ ਅਰੇਂਜਮੈਂਟਸ ਆ ਉਹ ਹੋ ਸਕਦੇ ਆ ਜੀ।
ਜੀ, ਔਰ ਆਪਾਂ ਜ਼ਰੂਰ ਮਦਦ ਕਰਨੀ ਹੈ ਕਿਸ ਹਿਸਾਬ ਨਾਲ ਹੋ ਸਕਦੀ ਹੋਈ ਤਾਂ, ਕਿਉਂਕਿ ਅੱਗੇ ਮੇਰੀ ਗੱਲਬਾਤ ਡੀ ਪੀ ਸਿੰਘ ਨਾਲ ਹੁੰਦੀ ਹੁੰਦੀ ਸੀ, ਉਹ ਡੀ ਪੀ ਸਿੰਘ ਹੁਣੀ ਹੁਣ ਚਲੇ ਗਏ ਨੇ, ਅਤੇ ਉਹਨਾਂ ਦੀ ਥਾਂ 'ਤੇ ਜਿਹੜੇ ਵੀ ਆਈ ਐੱਸ
ਬਿਲਕੁਲ ਜੀ, ਵੈਸੇ ਨਾ ਜਿਹੜਾ ਇਹ ਡਿਪਲੋਮੈਟਿਕ ਸਟਾਫ ਹੁੰਦਾ ਤੁਹਾਨੂੰ ਪਤਾ ਦੁਨੀਆਂ ਭਰ ਦੇ ਵਿੱਚ, ਕੈਨੇਡੀਅਨ ਵੀ ਜਦੋਂ ਡਿਪਲੋਮੈਟਸ ਫੋਰਨ ਕੰਟਰੀ ਜਾਂਦੇ ਉਹਨਾਂ ਦੀ ਅਪੁਆਇੰਟਮੈਂਟ 3 ਸਾਲ ਲਈ ਹੁੰਦੀ ਹੈ, ਸੋ 3 ਸਾਲਾਂ ਬਾਅਦ ਇਹ ਤੇ ਆਵਾਜਾਈ ਹੁੰਦੀ ਹੈ, ਅਦਲਾ ਬਦਲੀ ਹੁੰਦੀ ਰਹਿੰਦੀ ਹੈ, ਪਰ ਤੁਸੀਂ ਦੇਖਿਆ ਹੋਊਗਾ ਕਿ ਟੈਲੀਫੋਨ ਨੰਬਰ ਵੀ ਕੌਂਸਲੇਟ ਜਨਰਲ ਦਾ ਉਹ ਸੇਮ ਹੀ ਰਹਿੰਦਾ, ਜਿਹੜੇ ਵੀ ਆਉਂਦੇ ਨੇ ਨਵੇਂ ਉਹਨਾਂ ਦੀ ਜਗ੍ਹਾ ਤੇ ਉਹ ਨੰਬਰ ਉਹਨਾਂ ਦਾ ਹੋ ਜਾਂਦਾ, ਸੋ ਉਸ ਲਿਹਾਜ਼ ਨਾਲ ਡਜ਼ ਨਾਟ ਮੈਟਰ ਕਿ ਵੀ ਜੇ ਉਹ ਡੀਪੀ ਸਿੰਘ ਜੀ ਚਲੇ ਵੀ ਗਏ ਨੇ, ਕਮਾਲ ਦੀਆਂ ਉਹਨਾਂ ਨੇ ਸਰਵਿਸਿਸ ਦਿੱਤੀਆਂ, ਬੜਾ ਕਮਿਊਨਿਟੀ ਨਾਲ ਉਹਨਾਂ ਦਾ ਨੇੜੇ ਦਾ ਨਾਤਾ ਸੀ ਜਗਰਾਜ ਜੀ, ਤੁਹਾਨੂੰ ਪਤਾ, ਸੋ ਲੇਕਿਨ ਕਿ ਸਰਵਿਸ ਆ ਜਿਹੜੀਆਂ ਜੀ ਵੀ ਕੌਂਸਲਰ ਜਨਰਲ ਵੱਲੋਂ ਸਾਨੂੰ ਪਤਾ ਲੱਗ ਰਿਹਾ ਵੀ ਉਸੇ ਤਰੀਕੇ ਦੇ ਨਾਲ ਕੰਟੀਨਿਊ ਰੱਖੀਆਂ ਜਾ ਰਹੀਆਂ, ਜਿਵੇਂ ਕਿ ਲਾਈਫ ਸਰਟੀਫਿਕੇਟ ਦੇ ਸਿਲਸਿਲੇ ਦੇ ਵਿੱਚ, ਜਾਂ ਫਿਰ ਜਿਹਨਾਂ ਨੇ ਇਹ ਇੰਡੀਆ ਵਾਪਸ ਜਾਣਾ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ, ਇੰਡੀਅਨ ਸਿਟੀਜ਼ਨ ਨੇ ਜਿਹੜੇ ਸਪੈਸ਼ਲੀ, ਕਿ ਉਹਨਾਂ ਨੂੰ ਜੇ ਡਾਕੂਮੈਂਟੇਸ਼ਨ ਦੇ ਸਿਲਸਿਲੇ ਦੇ ਵਿੱਚ ਕੋਈ ਵੀ ਰੁਕਾਵਟ ਹੈ ਤੇ ਉਹ ਰਿਜ਼ੋਲਵ ਕਰਨ ਦੇ ਲਈ ਨੈਚੁਰਲੀ ਫਿਰ ਸਟਾਫ ਹੈ, ਉਹਨਾਂ ਦੀ ਹੈਲਪ ਕਰ ਸਕਣਗੇ
ਜੀ। ਹੋਰ ਕੁਝ ਸਾਂਝਾ ਕਰਨਾ ਚਾਹੋਗੇ? ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਖਬਰ ਜ਼ਰੂਰ ਸਾਂਝੀ ਕਰੋ।
ਦੇਖੋ ਜੀ, ਅੱਜ ਓਟਵਾ ਦੇ ਵਿੱਚ ਹੀ ਨੇ, ਤੇ ਦੂਸਰਾ ਇਹ ਆ ਕਿ ਰੈਵਨਿਊ ਮਿਨਿਸਟਰ ਨੇ ਬਕਾਇਦਾ ਤੌਰ ਤੇ ਕੱਲ੍ਹ ਨਾ ਇਹ ਸ਼ੁਰੂ ਕਰ ਦਿੱਤੇ ਸੀਗੇ CRB ਬੈਨੀਫਿਟ, ਜਿਹੜੇ ਕਿ $2,000 ਪਰ ਮੰਥ ਤੇ ਜੇ ਕਿਸੇ ਦੀ ਕੋਵਿਡ-19 ਕਰਕੇ ਜੋਬ ਚਲੀ ਗਈ ਆ, ਜਾਂ ਫਿਰ ਮੋਰ ਦੈਨ 50% ਉਹਨਾਂ ਦੀ ਜਿਹੜੀ ਇਨਕਮ ਘੱਟ ਗਈ ਆ, ਵੀ ਜੋਬ ਭਾਵੇਂ ਉਹ ਕਰੀ ਜਾ ਰਹੇ ਨੇ ਪਰ ਉਹ ਓਨੀ ਨਹੀਂ ਕਰ ਪਾ ਰਹੇ ਜਿੰਨੀ ਕਿ ਕੋਵਿਡ-19 ਤੋਂ ਪਹਿਲਾਂ ਕਰਦੇ ਸੀਗੇ, ਉਸ ਲਿਹਾਜ਼ ਨਾਲ ਮੰਥਲੀ ਜਿਹੜੇ ਆ ਵੀ ਜੀ ਅਗਲੇ 1 ਸਾਲ ਦੇ ਵਿੱਚ 6 ਮਹੀਨਿਆਂ ਦੇ ਦੌਰਾਨ ਜਿਹੜੇ ਇਹ ਬੈਨੀਫਿਟ ਆ ਉਹ ਅਪਲਾਈ ਕੀਤੇ ਜਾ ਸਕਦੇ ਆ। ਉਹਦਾ ਸਿਸਟਮ ਜਿਹੜਾ ਐਪਲੀਕੇਸ਼ਨ ਦਾ ਕੱਲ੍ਹ ਥੋੜ੍ਹਾ ਜਿਹਾ ਸਟੱਕ ਹੋ ਗਿਆ ਸੀਗਾ, ਲੇਕਿਨ ਕਿ ਅੱਜ ਫਿਰ ਇਹ ਕਨਫਰਮ ਕੀਤਾ ਗਿਆ ਵੀ ਉਹ ਬੜਾ ਟਰਾਂਸਪੇਰੈਂਟਲੀ ਇਸ ਵੇਲੇ CRA ਦਾ ਸਿਸਟਮ ਆ ਉਹ ਜਿਹੜਾ ਚੱਲਣਾ ਸ਼ੁਰੂ ਹੋ ਗਿਆ, ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਓਟਵਾ 'ਚ ਦੱਸਿਆ ਜੀ ਕਿ 2.5 ਲੱਖ ਦੇ ਕਰੀਬ ਲੋਕ ਆਲਰੇਡੀ 24 ਘੰਟਿਆਂ 'ਚ ਅਪਲਾਈ ਕਰ ਚੁੱਕੇ ਆ CRB ਬੈਨੀਫਿਟ ਨੂੰ, ਸੋ ਜਿਹਨਾਂ ਲੋਕਾਂ ਦੀ ਜੋਬ ਚਲੀ ਗਈ ਆ, ਇਨਕਮ ਘੱਟ ਗਈ ਆ, ਸੋ ਉਸ ਲਿਹਾਜ਼ ਨਾਲ ਜਿਹੜਾ ਇਹ CERB ਵਾਂਗੂ ਜਿਹੜਾ ਇਹ CRB ਬੈਨੀਫਿਟ ਆ ਅਪਲਾਈ ਕੀਤਾ ਜਾ ਸਕਦਾ ਤੇ ਹੈਲਪਫੁਲ ਹੋ ਸਕਦਾ ਜੀ।
ਜੀ ਬਹੁਤ ਬਹੁਤ ਧੰਨਵਾਦ ਜੀ, ਔਰ ਤੁਸੀਂ ਸਮੇਂ 'ਚ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ, ਔਰ ਥੈਂਕ ਯੂ ਵੈਰੀ ਮੱਚ, ਔਰ ਅਸੀਂ ਵੀ ਤੁਹਾਡੀ ਜਿਹੜੀ ਆ ਵਧੀਆ ਸਿਹਤ ਦਾ ਅਰਦਾਸ ਬੇਨਤੀ ਕਰਾਂਗੇ।
ਸ਼ੁਕਰੀਆ ਜੀ ਜਗਰਾਜ ਜੀ,
ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸੀਏ ਕਿ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਮਾਡਰਨ ਸਟਾਈਲ ਤੁਸੀਂ ਬੇਸਮੈਂਟ ਬਣਾਉਣੀ ਚਾਹੁੰਦੇ ਆ ਤਾਂ ਲੀਗਲ ਬੇਸਮੈਂਟ ਬਣਾਉਣ ਦੇ ਮਾਹਰ ਨੇ, ਔਰ ਜੱਸਾ ਜੀ ਨੰਬਰ ਹੈ 647-240-0722 ਤੇ ਸੰਪਰਕ ਕੀਤਾ ਜਾ ਸਕਦਾ, ਤੇ ਰੇੜੀ ਪ੍ਰੋਬਲਮ ਨੂੰ ਈਵਨ ਕੰਕਰੀਟ ਤੋਂ ਤੁਸੀਂ ਐਕਸਪੋਜ਼ਡ ਐਗਰੀਕਟ ਦਾ ਡਰਾਈਵੇ ਬਣਾਉਣਾ ਚਾਹੁੰਦੇ ਆ, ਡਰਾਈਵੇ ਬਣਾਉਣਾ ਹੋਵੇ ਜਾਂ ਫਿਰ ਸਾਈਡਵਾਕ ਬਣਾਉਣਾ, ਪੋਰਚ ਬਣਾਉਣਾ, ਸਟੈਪਸ ਬਣਾਉਣੇ ਆ, ਫਲਾਵਰ ਬੈੱਡ ਬਣਾਉਣੇ ਆ ਤੁਸੀਂ, ਪੈਟੀਓ ਬਣਾਉਣਾ, ਤੇ ਨੰਬਰ ਹੈ 416-456-1462 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਦੀਵਾਲੀ ਆ ਰਹੀ ਆ, ਦੀਵਾਲੀ ਦੇ ਤਿਉਹਾਰ ਆ ਜਿਹੜੇ ਉਹ ਜਿੱਦਾਂ ਰੂਲਸ ਰੈਗੂਲੇਸ਼ਨਸ ਨੂੰ ਫਾਲੋ ਕਰਦੇ ਹੋਏ ਮਨਾਏ ਜਾਣਗੇ, ਔਰ ਦੀਵਾਲੀ ਦੇ ਉੱਪਰ ਤੁਸੀਂ ਫਾਇਰ ਵਰਕਸ ਵੀ ਕਰੋਗੇ, ਔਰ ਪਟਾਕਾ ਫੈਕਟਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕੀਤਾ ਜਾ ਰਿਹਾ। ਪਟਾਕਾ ਫੈਕਟਰੀ ਦੀ ਜਿਹੜੀ ਆ ਵੈਬਸਾਈਟ ਆ ਬਣ ਕੇ ਤਿਆਰ ਹੋ ਚੁੱਕੀ ਆ, ਔਰ ਵੈਬਸਾਈਟ ਦੇ ਰਾਹੀਂ ਤੁਸੀਂ ਔਨਲਾਈਨ ਫਾਇਰ ਵਰਕਸ ਤੁਸੀਂ ਖਰੀਦ ਸਕਦੇ ਹਾਂ, ਤੁਹਾਡੇ ਘਰ ਜਿਹੜੀ ਆ ਉਹ ਡਿਲੀਵਰੀ ਪਹੁੰਚ ਸਕਦੀ ਆ, ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਦਵਿੰਦਰ ਧਾਲੀਵਾਲ ਦਾ ਨੰਬਰ ਹੈ ਨੋਟ ਕਰ ਲਓ, 905-462-2727 905-462-2727 ਤੇ ਕਾਲ ਕੀਤੀ ਜਾ ਸਕਦੀ ਆ। ਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਤੁਹਾਨੂੰ ਗੀਤ ਸੁਣਾਵਾਂ ਵਾਪਸ ਆ ਰਿਹਾ ਟਰੈਕ ਤੋਂ ਬਾਅਦ, ਟਰੈਕ ਆ ਜਿਹੜਾ ਬਿਲਕੁਲ ਨਵਾਂ।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਰਿਸ਼ਮੀਤ ਜੀ ਨੇ ਕਾਲਮੋਰ ਗਈ ਤੋਂ। ਰਿਸ਼ਮੀਤ ਜੀ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਜੁਗਰਾਜ ਜੀ, ਤੁਹਾਨੂੰ ਤੇ ਸਾਡੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਿਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਕ੍ਰੈਡਿਟ ਬਾਰੇ। ਸੋ ਜੇ ਅਸੀਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਹੁੰਦਾ, ਮੋਰਗੇਜ ਲੈਣੀ ਹੁੰਦੀ ਹੈ, ਕੋਈ ਵੀ ਜਿਹੜਾ ਲੈਂਡਰ ਹੁੰਦਾ ਹਮੇਸ਼ਾ ਸਾਡਾ ਕ੍ਰੈਡਿਟ ਚੈੱਕ ਕਰਦਾ। ਸੋ ਕ੍ਰੈਡਿਟ ਨੂੰ ਅਸੀਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਕਿੱਦਾਂ ਮੇਨਟੇਨ ਕਰਕੇ ਰੱਖ ਸਕਦੇ ਹੈਗੇ ਹਾਂ, ਪਹਿਲੀ ਚੀਜ਼ ਹੁੰਦੀ ਹੈ ਕਿ ਅਸੀਂ ਆਪਣੀ ਪੇਮੈਂਟਸ ਕਿੱਦਾਂ ਕਰਦੇ ਹਾਂ। ਸੋ ਪੇਮੈਂਟਸ ਜਿਹੜੀਆਂ ਹੈਗੀਆਂ ਕ੍ਰੈਡਿਟ ਦੀਆਂ, ਆਪਣੀ ਟਾਈਮ ਸਿਰ ਕਰਨੀਆਂ ਚਾਹੀਦੀਆਂ, ਕਿਉਂਕਿ ਅਸੀਂ ਜਦੋਂ ਲੇਟ ਹੁੰਦੇ ਹੈਗੇ ਆ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਕ੍ਰੈਡਿਟ ਬਿਊਰੋ ਤੇ ਰਿਫਲੈਕਟ ਕਰਦੀ ਹੈ ਕਿ ਕਿੰਨੀਆਂ ਪੇਮੈਂਟਸ ਲੇਟ, ਦਿਨ ਲੇਟ ਸੀਗੀ। ਸੋ ਦੂਜੀ ਚੀਜ਼ ਹੁੰਦੀ ਹੈਗੀ ਹੈ ਯੂਟੀਲਾਈਜੇਸ਼ਨ ਆਫ ਕ੍ਰੈਡਿਟ। ਸੋ ਜਦੋਂ ਅਸੀਂ ਆਪਣਾ ਕ੍ਰੈਡਿਟ ਵਰਤਦੇ ਹਾਂ, ਸਮਝਣ ਦੇ ਤੌਰ ਤੇ ਲਈਏ ਕਿ $1,000 ਦੀ ਤੁਹਾਡੀ ਕ੍ਰੈਡਿਟ ਕਾਰਡ ਦੀ ਲਿਮਿਟ ਹੈ, ਉਸ ਵਿੱਚ ਤੁਸੀਂ 75% ਤੱਕ ਉਹਨੂੰ ਖਰਚੋ, ਮਤਲਬ ਕਿ $750 ਤੱਕ। ਉਸ ਤੋਂ ਅਗਰ ਉੱਪਰ ਜਾਂਦੇ ਹੋ ਉਹਨੂੰ ਅਸੀਂ ਕਹਿੰਦੇ ਹਾਂ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ, ਕਿ ਤੁਸੀਂ ਆਪਣੇ ਕ੍ਰੈਡਿਟ ਤੇ ਜ਼ਿਆਦਾ ਡਿਪੈਂਡ ਕਰ ਰਹੇ ਹੋ, ਜਿਸ ਕਰਕੇ ਸਾਡਾ ਕ੍ਰੈਡਿਟ ਸਕੋਰ ਜਿਹੜਾ ਹੈਗਾ ਥੱਲੇ ਆਉਂਦਾ। ਇਸ ਦੇ ਨਾਲ ਨਾਲ ਜੇ ਤੁਸੀਂ ਪਾਸਟ ਵਿੱਚ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀਗੀ, ਤੇ ਹਮੇਸ਼ਾ ਜਿਹੜਾ ਹੈਗਾ ਬੈਂਕ ਕੀ ਦੇਖਦਾ ਹੈਗਾ ਕਿ ਤੁਸੀਂ 2 ਸਾਲ ਦੀ ਤੁਹਾਡੀ ਕ੍ਰੈਡਿਟ ਹਿਸਟਰੀ ਬਣ ਗਈ ਹੈ, ਜਿਸ ਵਿੱਚ ਤੁਸੀਂ 2 ਕਾਰਡ ਲਿੱਤੇ ਨੇ ਕ੍ਰੈਡਿਟ ਕਾਰਡ, ਜਿਨ੍ਹਾਂ ਦੀ ਲਿਮਿਟ ਜਿਹੜੀ ਹੈ 2-2 ਹਜ਼ਾਰ ਦੀ ਹੈਗੀ ਹੈ। ਸੋ 2 ਕ੍ਰੈਡਿਟ ਕਾਰਡਸ ਤੇ 2,000 ਦੀ ਲਿਮਿਟ ਜਿਹੜੀ ਹੈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਜੇ ਤੁਸੀਂ ਆਪਣੀ 2 ਸਾਲ ਦੀ ਹਿਸਟਰੀ ਹੁਣੇ ਨਹੀਂ ਮੇਨਟੇਨ ਕੀਤੀ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਤੋਂ ਬਾਅਦ, ਤਾਂ ਵੀ ਸਾਡੇ ਕੋਲ ਲੈਂਡਰਸ ਹੈ ਜਿਹੜੇ ਕਿ ਮੋਰਗੇਜ ਦੇ ਸਕਦੇ ਨੇ। ਹਮੇਸ਼ਾ ਕਹਿੰਦੀ ਹੈ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਕੰਮ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ। ਤੇ ਜੇ ਅਕਾਲ ਮੋਰਗੇਜਸ ਤੇ ਅਸੀਂ ਜੇ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ, ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਜੇ ਤੁਹਾਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨ ਬਾਰੇ, ਕਾਲ ਕਰ ਸਕਦੇ ਹੋ ਮੈਨੂੰ ਰਿਸ਼ਮੀਤ ਕੌਰ ਨੂੰ 6475394499 6475349449। ਧੰਨਵਾਦ,
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਔਰ ਮੇਰੇ ਨਾਲ ਨਪਿੰਦਰ ਬਰਾੜ ਜੀ ਨੇ, ਔਰ ਬਰਾੜ ਸਾਹਿਬ ਨਾਲ ਗੱਲਬਾਤ ਕਰਾਂਗੇ। ਬਰਾੜ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਰਾੜ ਸਾਹਿਬ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰੀਏ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ, ਕਿ ਤੁਹਾਨੂੰ ਚੇਤਾ ਹੋਣਾ ਕਿ ਜਦੋਂ ਆਪਣੇ ਬੇਅਦਬੀ ਦੇ ਮਸਲੇ ਤੇ ਸਿੱਖ ਜਥੇਬੰਦੀਆਂ ਧਰਨੇ ਤੇ ਬੈਠੀਆਂ ਸੀ ਪਿਛਲੇ 6 ਮਹੀਨੇ ਤੋਂ, ਔਰ ਉਦੋਂ ਵੀ ਤ੍ਰਿਪਤ ਵਿੰਦਰ ਬਾਜਵਾ ਸਾਹਿਬ ਗਏ ਸੀ ਉੱਥੇ ਨਾਲ ਇੱਕ ਹੋਰ ਉਹਨਾਂ ਦਾ ਮਿਨਿਸਟਰ, ਤੇ ਉਹਨਾਂ ਨੂੰ ਗੱਲਬਾਤ ਕਰਕੇ ਠਾ ਦਿੱਤਾ ਸੀ ਤੇ ਨਿਕਲਿਆ ਕੁਛ ਨਹੀਂ ਸੀ। ਅੱਜ ਵੀ ਕਿਸਾਨ ਜਥੇਬੰਦੀਆਂ ਕੋਲੇ ਬਾਜਵਾ ਸਾਹਿਬ ਗਏ ਸੀ, ਔਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਖੇ ਇਹਦੇ ਬਾਜਵਾ ਸਾਹਿਬ ਦੇ ਲੱਗਣਗੇ ਕਿ ਵੀ ਬਿਜਲੀ ਭਾਈ ਘੱਟ ਜੂਗੀ, ਕੋਲਾ ਘੱਟ ਜੂਗਾ, ਜਾਂ ਫਿਰ ਹੋਰ ਚੀਜ਼ਾਂ ਦਾ ਨੁਕਸਾਨ ਹੋ ਜੂਗਾ, ਇੱਦਾਂ ਦੀਆਂ ਮਿੱਠੀਆਂ ਜਿਹੜੀਆਂ ਮਗਰਮੱਛ ਵਾਲੇ ਹੰਝੂ ਜਿਹੜੇ ਵਹਾਉਣ ਗਏ ਸੀ।
ਚਲੋ ਗੱਲ ਇਸ ਤਰ੍ਹਾਂ ਹੈ ਕਿ ਬੇਸਿਕਲੀ ਪੋਲੀਟੀਕਲ ਮਜਬੂਰੀਆਂ ਹੁੰਦੀਆਂ ਨੇ ਬਹੁਤ ਸਾਰੀਆਂ, ਸਰਕਾਰ ਕਿਉਂਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਵੀ ਜਵਾਬਦੇਹ ਹੈ, ਪੰਜਾਬ ਸਰਕਾਰ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਤਾਂ ਕਿਸਾਨਾਂ ਦਾ ਜਿਹੜਾ ਅੱਜ ਸੰਘਰਸ਼ ਹੈ, ਕਿਉਂਕਿ ਪੰਜਾਬ ਸਰਕਾਰ ਹਾਲਾਂਕਿ ਸਮਰਥਨ ਦੇ ਰਹੀ ਹੈ, ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਸ ਗੱਲ ਤੋਂ ਵੀ ਡਰਦੀ ਹੈ। ਜਿਵੇਂ ਕੱਲ੍ਹ ਘਟਨਾ ਵਾਪਰੀ ਹੈ, ਉਹ ਜਿਹੜਾ ਬੀਜੇਪੀ ਦਾ ਪ੍ਰਧਾਨ ਆ ਉਹਦੇ ਵਾਲੀ, ਤਾਂ ਉਸ ਤੋਂ ਬਾਅਦ ਜਿਹੜਾ ਸਰਕਾਰ ਆ ਉਹਨੂੰ ਇਹ ਲੱਗਦਾ ਵੀ ਐਸਾ ਨਾ ਹੋਵੇ ਕਿਤੇ ਇੱਦਾਂ ਦੀ ਕੋਈ ਇੱਕ ਅੱਧੀ ਘਟਨਾ ਹੋਰ ਹੋ ਜਾਏ ਤੇ ਕੇਂਦਰ ਸਰਕਾਰ ਨੂੰ ਮੌਕਾ ਮਿਲ ਜਾਏ ਗਵਰਨਰ ਰੂਲ ਲਾਉਣ ਦਾ, ਯਾਨੀ ਸਿੱਧੀ ਕਿਤੇ ਨਾ ਹੋਵੇ ਪੰਜਾਬ ਸਰਕਾਰ ਭੰਗ ਕਰ ਦੇਣ ਜੇ ਇੱਦਾਂ ਦੇ 5-4 ਇੰਸੀਡੈਂਟ ਹੋ ਗਏ, ਉਹਨਾਂ ਦੀਆਂ ਲਾਅ ਐਂਡ ਆਰਡਰ ਖਤਰੇ 'ਚ ਪੈ ਗਿਆ। ਤਾਂ ਦੇਖੋ ਸਰਕਾਰਾਂ ਆਪਦੇ ਵੱਲੋਂ ਪੂਰੇ ਦਾਅਵੇ ਕਰਦੀਆਂ ਨੇ, ਸਰਕਾਰ ਨੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ ਅਸੀਂ ਗੱਲਬਾਤ ਕਰ ਰਹੇ ਹਾਂ, 3-ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ ਉਹ ਕਮੇਟੀ ਜਿਹੜੀ ਆ ਉਹ ਇਸ ਮਸਲੇ ਤੇ ਨਹੀਂ ਬਣਾਈ ਹੈ ਕਿ ਉਹ ਸਾਰਾ ਕੰਮ ਨਿਬੇੜ ਦੂਗੀ, ਬੇਸਿਕਲੀ ਉਹਨਾਂ ਦਾ ਦਾਅਵਾ ਇਹ ਹੈ ਕਿ ਉਹ ਤਿੰਨ ਮੈਂਬਰੀ ਕਮੇਟੀ ਇਸ ਕਰਕੇ ਬਣਾਈ ਹੈ ਕਿ ਪੰਜਾਬ ਸਰਕਾਰ ਕਿਉਂਕਿ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ ਪਰ ਅਸੀਂ ਕਿਸਾਨਾਂ ਨਾਲ ਤਾਲਮੇਲ ਕਰਕੇ ਲੜਾਂਗੇ, ਉਹ ਤਿੰਨ ਮੈਂਬਰੀ ਤਾਲਮੇਲ ਕਮੇਟੀ ਹੈ। ਜਿਹੜੀ ਗੱਲ ਹੈ ਧਰਨੇ ਚੁਕਵਾਉਣ ਦੀ, ਤਾਂ ਦੇਖੋ ਧਰਨੇ ਚੁਕਵਾਉਣ ਨੂੰ ਲੈ ਕੇ ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਕਿ ਸਾਡੇ ਕੋਲ ਕੋਲਾ ਖਤਮ ਹੋਣ ਵਾਲਾ ਹੈ, ਫਲਾਨਾ ਖਤਮ ਹੋਣ ਵਾਲਾ, ਧਮਾਕਾ ਖਤਮ ਹੋਣ ਵਾਲਾ, ਇਸ ਤਰ੍ਹਾਂ ਦੇ ਦਾਅਵੇ ਸਰਕਾਰਾਂ ਕਰਦੀਆਂ ਹੁੰਦੀਆਂ। ਔਰ ਕਿਉਂਕਿ ਜਿਹੜੀਆਂ ਰੇਲਵੇ ਹੈ, ਰੇਲਵੇ ਦੇ ਨਾਲ ਬੇਸ਼ੱਕ ਸਿੱਧੇ ਤੌਰ 'ਤੇ ਕੇਂਦਰ ਪ੍ਰਭਾਵਿਤ ਹੁੰਦੀ ਹੈ, ਪਰ ਉਹਦੇ ਨਾਲ ਇਹ ਵੀ ਹੈ ਕਿ ਜਿਹੜਾ ਪੰਜਾਬ ਸਰਕਾਰ ਆ ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਵੀ ਆਉਣ ਵਾਲੇ ਟਾਈਮ 'ਚ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਨਾ ਪੈ ਜੇ, ਇਸ ਕਰਕੇ ਸੇਫ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਗੱਲ ਹੈ ਕਿਸਾਨਾਂ ਦੇ ਮੰਨਣ ਦੀ ਜਾਂ ਮਨਾਉਣ ਦੀ, ਤਾਂ ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਦੇਖਾਂਗੇ ਸੋਚਾਂਗੇ, ਅਸੀਂ ਧਰਨੇ ਉਹਨਾਂ 'ਚ ਨਹੀਂ ਚੱਕਣੇ, ਅਸੀਂ ਉਹਨਾਂ 'ਚ ਰੇਲਵੇ ਲੈਣਾ ਨਹੀਂ ਖੋਲ੍ਹਣੀਆਂ, ਜਿੰਨਾ ਚਿਰ ਅਸੀਂ ਭਾਈ ਮੇਰੇ ਉਹ ਵੀ ਕੇਂਦਰ ਦੇ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਤੇ ਸਾਡਾ ਕੋਈ ਨਤੀਜਾ ਨਹੀਂ ਨਿਕਲਦਾ। ਕੱਲ ਨੂੰ ਦੇਖੋ ਮੀਟਿੰਗ ਹੈ ਕੇਂਦਰ ਦੇ ਨਾਲ, ਉਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਗਾਂਹ ਦੀ ਗੱਲ ਹੈ, ਪਰ ਅੱਜ ਇਹ ਨਹੀਂ ਹੈ ਕਿ ਜੇ ਪੰਜਾਬ ਸਰਕਾਰ ਨੇ ਕਹਿਤਾ ਤੇ ਤਰਿੰਦਰ ਬਾਜਵਾ ਨੇ ਕਹਿਤਾ ਤੇ ਕਿਤੇ ਕਿਸਾਨ ਆ ਕੇ ਲੱਗ ਜਾਣਗੇ, ਐਡੀ ਗੱਲ ਨਹੀਂ ਹੈ। ਹਾਂ ਜਿਹੜੀ ਗੱਲ ਆਪਾਂ ਸਿਰਫ ਹਮੇਸ਼ਾ ਤੋਂ ਕਰਦੇ ਰਹੇ ਹਾਂ ਨਾ ਕਿ ਕਿਤੇ ਜਥੇਬੰਦੀਆਂ ਵਾਲੇ ਆਪਸ ਨਾਲ ਮਸੱਦ ਘੋਲ ਦੇਣ, ਉਹ ਦੇਖੋ ਨਹੀਂ ਹਟਦੇ ਮਸੱਦ ਘੋਲਣ। ਮੈਨੂੰ ਨੀ ਪਤਾ ਕੀ ਅੰਦਰੂਨੀ ਮਜਬੂਰੀਆਂ ਨੇ, ਕੀ ਅੰਦਰੂਨੀ ਸਿਆਸਤ ਹੈ। ਜਿਹੜੇ BKU ਉਗਰਾਹਾਂ ਵਾਲੇ ਆ, ਇੱਕ ਤਾਂ ਲੱਖੋਵਾਲ ਨੀ ਸੀਗੇ, ਉਹਨਾਂ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਕਹਿਤਾ ਸੀ 31 ਸੀ ਕੁੱਲ, ਲੱਖੋਵਾਲ ਸਾਹਿਬ ਨੂੰ ਪਹਿਲਾਂ ਹੀ ਅੱਡ ਕਰਤਾ ਇਹਨਾਂ ਨੇ ਵੀ, ਕਿਉਂਕਿ ਉਹ ਬਿਨਾਂ ਪੁੱਛੇ ਕਿੱਥੇ ਆਪਦੇ ਲਈ ਜਾ ਕੇ 36 ਨੰਬਰ ਬਣਾਉਣ ਨੂੰ ਤੇ ਪਟੀਸ਼ਨ ਪਾਤੀ ਸੁਪਰੀਮ ਕੋਰਟ 'ਚ, ਉਹ ਰੌਲਾ ਪੈ ਗਿਆ, ਉਹਨੇ ਵਾਪਸ ਵੀ ਲੈ ਲਈ। ਉਹ ਤੋਂ ਬਾਅਦ ਇੱਕ ਉਗਰਾਹਾਂ ਵਾਲੇ ਆ, ਅੱਜ ਤੜਕ ਤੜਕੇ ਉੱਠੇ ਸ਼ਹੀਦ ਨੇ, ਕਹਿੰਦੇ ਜੀ ਅਸੀਂ ਜਾਵਾਂਗੇ ਦਿੱਲੀ ਗੱਲ ਕਰਨ, ਤੇ ਅਸੀਂ ਤਾਂ ਚੱਕੋ ਜੀ ਰੇਲਵੇ ਲੈਣ ਤੋਂ ਧਰਨੇ ਕਰ ਰਹੇ ਹਾਂ, ਖਤਮ ਅੱਜ ਆਪਣੇ ਕਰ ਦਾਂਗੇ ਖਤਮ ਆਪਦੇ ਕੋਲੋਂ ਹੀ। ਤੇ ਅੱਜ ਫਿਰ ਉਸ ਤੋਂ ਬਾਅਦ ਤੁਰੰਤ ਮੀਟਿੰਗ ਹੋਈ ਸਾਰੀਆਂ ਜਥੇਬੰਦੀਆਂ ਦੀ, ਉਹਨਾਂ ਨੇ ਸਾਫ਼ ਕਰਤਾ ਵੀ ਅਸੀਂ ਧਰਨੇ ਨਹੀਂ ਹਟਾਉਣੇ, ਕੋਈ ਧਰਨਾ ਹਟਾਉਣ ਨੂੰ ਨਹੀਂ ਕਹਿੰਦੀ ਜਥੇਬੰਦੀਆਂ, ਜਿੰਨੀਆਂ ਵੀ 29 ਦੀਆਂ 29 ਨੇ। ਤੇ ਜਿਹੜੀ 30ਵੀਂ ਹੈ ਉਗਰਾਹਾਂ ਵਾਲੇ, ਉਹ ਪਤਾ ਨੀ ਕਿਉਂ ਮਸੱਦ ਘੋਲਿਆ ਉਹਨਾਂ ਨੇ, ਜਾਂ ਐਡਾ ਪਤਾ ਨੀ ਉਹਨਾਂ ਨੂੰ ਕੀ ਕੇਂਦਰ ਦੇ ਵੱਲੋਂ ਲੱਗਿਆ ਕਿ ਭਾਈ ਬਸ ਸਾਡੀ ਤਾਂ ਸੋਹਣੀ ਲਈ ਆ ਤੇ ਜਾਂਦੇ ਹੀ ਅਸੀਂ ਜਾ ਕੇ ਬਸ ਕਿਹਾ ਕਾਨੂੰਨ ਕੈਂਸਲ ਹੀ ਕਰਾ ਕੇ ਮੁੜਾਂਗੇ, ਉਹ ਰੱਬ ਜਾਣਦਾ ਤੇ ਉਹਨਾਂ ਦੀ ਕੀ ਮਨਸ਼ਾ। ਪਰ ਜੇ ਉਹਨਾਂ ਨੇ ਕੋਈ ਆਪਦੇ ਨਿੱਜੀ ਮਫਾਦ ਨੂੰ ਲੈ ਕੇ ਇਹ ਡਿਸੀਜਨ ਲਿਆ ਬਾਕੀ 29 ਨਾਲ ਗੱਲਬਾਤ ਕੀਤੇ ਤੋਂ ਬਿਨਾਂ, ਤਾਂ ਬੜਾ ਮੰਦ ਭਾਗਾ ਸਿੱਧੂ ਸਾਹਿਬ, ਉਹੀ ਗੱਲ ਹੋ ਗਈ ਨਾ ਕਿ ਪਹਿਲਾਂ ਤਾਂ ਪ੍ਰਧਾਨ ਬਾਨੀ ਨੂੰ ਤੁਸੀਂ ਵੱਖ ਵੱਖ ਜਥੇਬੰਦੀਆਂ ਬਣਾਈਆਂ, ਜੇ ਤੁਸੀਂ ਏਡੇ ਹੀ ਕਿਸਾਨ ਅਤੇਸ਼ੀ ਸੀ ਤਾਂ ਤੁਸੀਂ ਇੱਕ ਜਥੇਬੰਦੀ ਪੰਜਾਬ 'ਚ ਰੱਖਦੇ, ਇਹਨਾਂ ਦਾ ਏਕਾ ਹੁੰਦਾ ਤੇ ਜੁਰਤ ਹੁੰਦੀ ਤੇ ਪਟਾਕੇ ਪੈਂਦੇ, ਡਰਿਆ ਕਰਨ ਸੀ ਸਰਕਾਰਾਂ ਨੇ। ਹੁਣ 29 ਤਾਂ 31 ਬਣਾਈ ਬੈਠੇ ਆ, 31 'ਚ ਸਰਕਾਰ ਨੂੰ ਜੋ ਲੱਗਦਾ 29 ਇੱਕ ਪਾਸੇ ਦੋਵਾਂ ਤੋਂ ਬਿਆਨ ਦਵਾ ਦਿੰਦੇ ਆ ਵੀ ਗੱਲ ਖਤਮ ਜੀ, ਕੋਈ ਰੌਲਾ ਨੀ ਜੀ, ਉਹ 29 ਦਾ ਵੀ ਸੰਘਰਸ਼ 'ਚ ਪਾਣੀ ਪੈ ਜਾਂਦਾ। ਤਾਂ ਜਦੋਂ ਇਹੋ ਜਿਹੇ ਮਸੱਦ ਮਾਰਨੇ ਆਪਦੀ ਲੀਡਰੀ, ਹੁਣ ਇਹਨਾਂ ਨੂੰ ਇਹ ਨੀ ਪਤਾ ਵੀ ਤੁਹਾਡੀ ਪ੍ਰਧਾਨਗੀ ਤਾਂ ਭਲਾ ਚਮਕ ਜੇ, ਪਰ ਮਾਂ ਦਿਓ ਪੁੱਤੋ ਤੁਸੀਂ ਪਤਾ ਨੀ ਕਿੰਨੇ ਕਰੋੜਾਂ ਕਿਸਾਨਾਂ ਦਾ ਬੇੜਾ ਗਰਕ ਕਰ ਦਿਓਗੇ। ਇਸ ਕਰਕੇ ਪਤਾ ਨੀ ਅੰਦਰੂਨੀ ਮਜਬੂਰੀਆਂ ਕੀ ਨੇ, ਕੀ ਸਿਆਸੀ ਮਜਬੂਰੀਆਂ ਨੇ, ਕੁਰਸੀਆਂ ਦੀਆਂ ਮਜਬੂਰੀਆਂ ਨੇ, ਰੱਬ ਜਾਣਦਾ। ਪਰ ਅੱਜ ਸਮਾਂ ਨਹੀਂ ਹੈ ਸਿਆਸਤ ਕਰਨ ਦਾ, ਨਾ ਸਰਕਾਰਾਂ ਨੂੰ ਤੇ ਨਾ ਇਹਨਾਂ ਕਿਸਾਨ ਜਥੇਬੰਦੀਆਂ ਨੂੰ। ਤਾਂ ਜ਼ਾਹਰ ਤੌਰ ਤੇ ਜੇ ਤੁਸੀਂ ਆਪਸ 'ਚ ਰਲ ਕੇ ਨਹੀਂ ਚੱਲ ਸਕਦੇ ਤਾਂ ਕੇਂਦਰ ਤਾਂ ਪਹਿਲਾਂ ਬਹਾਨਾ ਭਾਲਦੀ ਆ ਕਿ ਵੀ ਅਸੀਂ ਸ਼ਹੀਦ ਨੇ ਇਹਨਾਂ ਨੂੰ ਲੜਾਈਏ ਤੇ ਅੱਧੇ ਕਾਬਦੇ ਵਾਲ ਕਰ ਲਈਏ, ਜੋ ਅੱਧੇ ਕਰਾਂਗੇ ਕਹਿ ਦਾਂਗੇ ਦੇਖੋ ਜੀ ਕਿਸਾਨ ਮੰਨ ਗਏ, ਜਿਹੜੇ ਆਪਦੇ ਵੱਲ ਦੇ ਆ ਉਹਨਾਂ ਤੋਂ ਬਿਆਨ ਦਵਾ ਦੇਗੇ, ਹੁਣ ਤੱਕ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ, ਤੇ ਜਿਹੜੇ ਮੰਨ ਗਏ ਹੋਣਗੇ ਇੱਕ ਦੋ ਉਹਨਾਂ ਤੋਂ ਇੰਟਰਵਿਊ ਕਰਕੇ ਉਹਨਾਂ ਦੀ ਖਬਰ ਚਲਵਾ ਦੇਣਗੇ ਨੈਸ਼ਨਲ ਮੀਡੀਆ ਤੇ ਉਹਦਾ ਅਸਰ ਕੀ ਪਊਗਾ।
ਮੇਰੇ ਨਾਲ ਇੱਕ ਕਾਲਰ ਨੇ ਕੀ ਕਹਿਣਾ ਚਾਹੁੰਦੇ ਆ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ। ਕਾਲਰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਈ ਜੀ, ਕੀ ਹਾਲ ਹੈ?
ਠੀਕ ਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ?
ਕੈਪਟਨ ਸਾਹਿਬ ਨੂੰ ਖਤਰਾ ਪੈ ਗਿਆ ਗਵਰਨਮੈਂਟ ਦਾ ਤੇ ਗਵਰਨਰ ਰਾਜ ਹੋ ਜਾਣਾ, ਵਾਪਰ ਜਾਣਾ ਵਾਪਰਨਾ ਹੀ ਵਾਪਰਨਾ ਦੱਸ ਦੇ।
ਹਾਂਜੀ, ਬਰਾੜ ਸਾਹਿਬ, ਇੰਨੀ ਛੇਤੀ ਗਵਰਨਰ ਰੂਲ ਲੱਗ ਸਕਦਾ?
ਨਹੀਂ, ਮੈਂ ਆਪਣੀ ਪਹਿਲਾਂ ਗੱਲ ਪੂਰੀ ਕਰਦਾ। ਤਾਂ ਦੇਖੋ ਕੇਂਦਰ ਸਰਕਾਰ ਇਸ ਤਰ੍ਹਾਂ ਦੀਆਂ ਕੁਝ ਚਾਲਾਂ ਚੱਲਦੀ ਰਹਿੰਦੀ ਹੈ, ਏਜੰਸੀਆਂ ਬੜੇ ਕੰਮ ਕਰਦੀਆਂ ਨੇ। ਤਾਂ ਜ਼ਾਹਰ ਤੌਰ ਤੇ ਜਦੋਂ ਦੋ ਚਾਰ ਬੰਦੇ ਇਹੋ ਜਿਹੇ ਮੰਨ ਗਏ ਉਹਨੂੰ ਮੀਡੀਆ 'ਚ, ਨੈਸ਼ਨਲ ਮੀਡੀਆ 'ਚ ਪੇਸ਼ ਕਰ ਦੇਣਗੇ, ਉਹੀ ਨੈਸ਼ਨਲ ਮੀਡੀਆ ਜਿਹਨੇ ਹੁਣ ਤੱਕ ਕਿਸਾਨਾਂ ਦੀ ਗੱਲ ਨਹੀਂ ਕੀਤੀ, ਹੁਣ ਤੱਕ ਕਿਸਾਨਾਂ ਦੀ ਆਵਾਜ਼ ਨਹੀਂ ਚੁੱਕੀ, ਉਹੀ ਮੀਡੀਆ ਫਿਰ ਤੁਸੀਂ ਵੇਖੋ ਕਿਵੇਂ ਦਰਮਗੱਜੇ ਮਾਰ ਮਾਰ ਕੇ ਖਬਰਾਂ ਚਲਾਊਗਾ, ਲਓ ਜੀ ਕਿਸਾਨ ਮੰਨ ਗਏ ਜੀ ਕਿਸਾਨ ਮੰਨ ਗਏ। ਉਹਦਾ ਅਸਰ ਕੀ ਹੋਊਗਾ? ਉਹਦਾ ਅਸਰ ਇਹ ਹੋਊਗਾ ਵੀ ਜਿਹੜਾ ਪੰਜਾਬ ਦੇ ਸੰਘਰਸ਼ ਦੀ ਚੰਗਿਆੜੀ ਹੈ, ਦੇਸ਼ ਦੇ ਹੋਰ ਸੂਬਿਆਂ 'ਚ ਜਾ ਰਹੀ ਹੈ, ਹਰਿਆਣੇ ਜਾ ਰਹੀ ਹੈ ਜਾਂ ਹੋਰ ਸਟੇਟਾਂ 'ਚ ਜਾ ਰਹੀ ਹੈ,
ਉਹ ਚੰਗਿਆੜੀ ਵੱਧ ਜੂਗੀ। ਦੂਜੀਆਂ ਸਟੇਟਾਂ ਵਾਲੇ ਕਿਸਾਨਾਂ ਨੂੰ ਲੱਗੂਗਾ ਕਿ ਪੰਜਾਬ ਵਾਲੇ ਜਿਨ੍ਹਾਂ ਨੇ ਸੰਘਰਸ਼ ਵਿੱਢਿਆ ਸੀ ਉਹ ਤਾਂ ਮੰਨ ਗਏ, ਤੇ ਯਾਰ ਆਪਾਂ ਫਿਰ ਕੀ ਕਰ ਸਕਦੇ ਹਾਂ, ਆਪਾਂ ਵੀ ਬਹਿ ਜਾਈਏ। ਤਾਂ ਇਹਦਾ ਅਸਰ ਇਹ ਹੋਊਗਾ, ਅਗਰ ਇੱਕ ਦੋਵਾਂ ਨੇ ਵੀ ਬੇੜਾ ਗਰਕ ਕਰਤਾ ਤਾਂ ਉਹਦਾ ਅਸਰ ਇਹ ਮਿਲੂਗਾ ਕਿ ਪੂਰੇ ਦੇਸ਼ ਦੇ ਵਿੱਚੋਂ ਕਿਸਾਨੀ ਸੰਘਰਸ਼ ਆ ਜਿਹੜਾ ਠੰਡਾ ਪੈ ਜੂਗਾ, ਔਰ ਚਾਲਾਂ ਜਿਹੜੀਆਂ ਸਰਕਾਰਾਂ ਦੀਆਂ ਨੇ ਉਹਦੇ ਵਿੱਚੋਂ ਕਾਮਯਾਬ ਹੋ ਜਾਣਗੇ। ਤੇ ਜਿਹੜੀ ਗੱਲ ਤੁਸੀਂ ਗਵਰਨਰ ਰੂਲ ਵਾਲੀ ਕਰਦੇ ਆ, ਦੇਖੋ ਮੇਰੇ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਗਵਰਨਰ ਰੂਲ ਕੱਲ੍ਹ ਨੂੰ ਲੱਗ ਜੂਗਾ, ਏਦਾਂ ਨਹੀਂ ਹੈ। ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਕੇਂਦਰੀ ਖੇਤੀ ਕਾਨੂੰਨ ਬਣਿਆ ਸੀ ਸਾਹਿਬ, ਉਹਦੇ ਵਿੱਚ ਇੱਕ ਲਾਈਨ ਇਹ ਐਡ ਕੀਤੀ ਗਈ ਹੈ ਕਿ ਜੇ ਕੋਈ ਸਟੇਟ ਇਸ ਕਾਨੂੰਨ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਨਾਕਾਮ ਰਹਿੰਦੀ ਹੈ, ਅਗਰ ਇੰਪਲੀਮੈਂਟ ਕਰਨ ਦੇ ਦੌਰਾਨ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ, ਜੇ ਹਾਲਾਤ ਉੱਥੇ ਵਿਗੜਦੇ ਆ, ਸਰਕਾਰ ਦੇ ਕੰਟਰੋਲ ਤੋਂ ਚੀਜ਼ਾਂ ਬਾਹਰ ਹੁੰਦੀਆਂ, ਤਾਂ ਉੱਥੇ ਕੇਂਦਰ ਗਵਰਨਰ ਰੂਲ ਲਾ ਸਕਦਾ। ਇਹ ਉਹਨਾਂ ਨੇ ਬਕਾਇਦਾ ਵਿੱਚ ਲਾਈਨ ਰੱਖੀ ਹੈ ਕਾਨੂੰਨ ਦੇ ਵਿੱਚ, ਤਾਂ ਜਿਹੜੀ ਜਿੰਨੀ ਸਾਨੂੰ ਮਾਰਾਂ ਤੋਂ ਪਤਾ ਲੱਗਿਆ, ਤੇ ਜੇ ਲਾਈਨ ਵਿੱਚ ਰੱਖੀ ਹੈ, ਤੇ ਜਿਵੇਂ ਕੱਲ ਪਹਿਲੀ ਘਟਨਾ ਵਾਪਰੀ ਹੈ, ਹਾਲਾਂਕਿ ਕਾਂਗਰਸ ਕਹਿੰਦੀ ਅਸੀਂ ਨੀ ਕਰਾਈ, ਕਿਸਾਨ ਕਹਿੰਦੇ ਹਮਲਾ ਅਸੀਂ ਨੀ ਕੀਤਾ, ਔਰ ਵੀਡੀਓ ਇੱਕ ਸਾਹਮਣੇ ਆਈ ਹੈ ਉਹਦੇ ਚ ਸਾਫ਼ ਦਿਖਦਾ ਵੀ ਇੱਕ ਸ਼ੀਸ਼ਾ ਜਿਹੜਾ ਹੈਗਾ ਪਿਛਲਾ ਟੁੱਟਿਆ ਸੀ ਕਿਸਾਨਾਂ ਤੋਂ, ਤੇ ਜਿਹੜੇ ਬਾਕੀ ਸ਼ੀਸ਼ੇ ਪਰ ਕਿਵੇਂ ਟੁੱਟ ਗਏ, ਇਹ ਤਾਂ ਹੁਣ ਬੀਜੇਪੀ ਪ੍ਰਧਾਨ ਸਾਹਿਬ ਦੱਸ ਸਕਦੇ ਆ, ਇਹਨੂੰ ਲੈ ਕੇ ਅੱਜ ਪੂਰਾ ਦਿਨ ਸਿਆਸਤ
ਜੀ। ਮੇਰੇ ਨਾਲ ਇੱਕ ਕਾਲਰ ਹੋਰ ਨੇ, ਕਾਲਰ ਸਤਿ ਸ੍ਰੀ ਅਕਾਲ ਜੀ, 5239 ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਹਾਂਜੀ ਸਰ, ਕੀ ਕਹਿਣਾ ਚਾਹੋਗੇ?
ਜੀ ਮੈਂ ਨਾ ਤੁਹਾਡੇ ਪੱਤਰਕਾਰ ਵਾਲੇ ਦੀ ਗੱਲ ਸੁਣਦਾ ਸੀਗਾ, ਮੈਂ ਹੁਣੇ ਨਾ ਫੇਸਬੁੱਕ ਤੋਂ ਲਾਈਵ ਉੱਤੇ ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਦੀ ਹੈ ਨਾ, ਤੇ ਉਹਨਾਂ ਨੇ ਬਾਹਰ ਨਿਕਲ ਜਿਹੜੀ ਗੱਲਬਾਤ ਕੀਤੀ ਆ, ਉਹਦੇ ਵਿੱਚ ਤਾਂ ਤੁਹਾਡੇ ਪੱਤਰਕਾਰ ਨੇ ਤਾਲਮੇਲ ਨੀ ਖਾ ਰਹੇ ਆ, ਕਿਉਂਕਿ ਉਹ ਤਾਂ ਕਹਿੰਦੇ ਵੀ ਸਾਡੀ ਕੋਈ ਇਹੋ ਜਿਹੀ ਗੱਲਬਾਤ ਨੀ, ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਉਹ ਜਿਹੜੇ ਗ੍ਰਾਹਕ ਗਰੁੱਪ ਵੱਖਰੇ ਹੀ ਆਪਣੀ ਮਤਲਬ ਕਹਿਣ ਦੇ ਭਾਵ ਸੀ ਆਪਣੀ ਸੁਣਸਣਾ ਬਜਾ ਰਹੇ ਆ, ਇਹ ਰਿਪੋਰਟਿੰਗ ਸਹੀ ਨੀ ਹੈਗੀ ਜੀ, ਭਾਜੀ ਨੂੰ ਮੇਰੀ ਅਪੀਲ ਆ
ਜੀ, ਤੁਹਾਡੀ
ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਦੇਖੋ, ਮੈਂ
ਤੁਹਾਡੀ ਜਾਣਕਾਰੀ ਆ, ਤੁਸੀਂ ਸਵਾਰ ਕੇ ਸੁਣੋ, 31 ਜਥੇਬੰਦੀਆਂ ਸੀ ਟੋਟਲ, ਮੇਰੀ ਸੁਣ ਲਿਓ ਪਹਿਲਾਂ, 31 ਜਥੇਬੰਦੀਆਂ ਸੀ, 31 ਦੇ ਵਿੱਚੋਂ ਇੱਕ ਸੀਗਾ ਲੱਖੋਵਾਲ, ਲੱਖੋਵਾਲ ਪਹਿਲਾਂ ਹੀ ਅੱਡ ਹੋ ਗਿਆ, ਪਿੱਛੇ ਰਹਿ ਗਈਆਂ 30, 30 ਦੇ ਵਿੱਚੋਂ ਅੱਜ 29 ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ, ਜਰਾ ਧਿਆਨ ਨਾਲ ਸੁਣਿਆ ਜੇ, ਫਿਰ ਤੁਸੀਂ ਆਪਦੀ ਜਾਣਕਾਰੀ ਪਹਿਲਾਂ ਕਦੇ ਵੀ ਜਦੋਂ ਆਪਾਂ ਕਿਸੇ ਦੀ ਜਾਣਕਾਰੀ ਦਰੁਸਤ ਕਰਨੀ ਹੋਵੇ, ਆਪਣੀ ਜਾਣਕਾਰੀ ਪਹਿਲਾਂ ਪੂਰੀ ਦਰੁਸਤ ਕਰਨੀ ਚਾਹੀਦੀ ਆ, ਤੁਹਾਡੀ ਜਾਣਕਾਰੀ ਦਰੁਸਤ ਨਹੀਂ ਹੈ, ਤੁਹਾਡੀ ਜਾਣਕਾਰੀ ਤੁਸੀਂ 30 ਦੀ ਸੁਣਾ ਰਹੇ ਹੋ, ਜਦੋਂ ਕਿ 29 ਜਥੇਬੰਦੀਆਂ ਦੀ ਮੀਟਿੰਗ ਹੋਈ ਅੱਜ ਚੰਡੀਗੜ੍ਹ ਦੇ ਵਿੱਚ, 30 ਦੀ ਨਹੀਂ ਹੋਈ, ਟੋਟਲ ਜਥੇਬੰਦੀਆਂ 31 ਨੇ, 31 ਦੇ ਵਿੱਚੋਂ ਲੱਖੋਵਾਲ ਪਹਿਲਾਂ ਅੱਡ ਸੀ, ਜਿਹੜਾ 30ਵਾਂ ਉਗਰਾਹਾਂ ਗਰੁੱਪ ਹੈ, ਉਗਰਾਹਾਂ ਵਾਲਾ ਅੱਜ ਦੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਇਆ, ਔਰ ਉਗਰਾਹਾਂ ਗਰੁੱਪ ਨੇ ਅੱਜ ਸਵੇਰੇ ਐਲਾਨ ਕਰਤਾ ਸੀ ਕਿ ਅਸੀਂ ਰੇਲਵੇ ਲਾਈਨਾਂ ਤੋਂ ਧਰਨੇ ਹਟਾ ਲਾਂਗੇ, ਉਸ ਤੋਂ ਬਾਅਦ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ 29 ਜਥੇਬੰਦੀਆਂ ਦੀ ਹੋਈ, ਉਹਨਾਂ ਨੇ ਸਾਫ਼ ਕੀਤਾ ਕਿ ਉਗਰਾਹਾਂ ਗਰੁੱਪ ਨੇ ਜਿਹੜਾ ਐਲਾਨ ਕੀਤਾ ਉਹਦਾ ਜ਼ਿੰਮੇਵਾਰ ਉਹ ਖੁਦ ਹੈ, ਅਸੀਂ ਉਹਦੇ ਤੋਂ ਬਿਨਾਂ ਮੀਟਿੰਗ ਕਰ ਰਹੇ ਹਾਂ, ਕਿਉਂਕਿ ਉਹਨੇ ਐਲਾਨ ਆਪ ਕੀਤਾ ਰੇਲਵੇ ਧਰਨੇ ਹਟਾਉਣ ਦਾ, ਪਰ ਅਸੀਂ ਕਿਸੇ ਵੀ ਧਰਨੇ ਤੋਂ ਨਹੀਂ ਹਟਾਂਗੇ, ਸਾਡੀਆਂ ਜਥੇਬੰਦੀਆਂ ਨਹੀਂ ਹਟਣਗੀਆਂ, ਤੁਸੀਂ ਦੁਬਾਰਾ ਸੁਣੋ ਉਹਨੂੰ, ਉਹਨਾਂ ਨੇ ਸਾਫ਼ ਕੀਤਾ ਔਰ ਉਗਰਾਹਾਂ ਦਾ ਸਪਸ਼ਟ ਨਾਮ ਲਿਆ ਕਿ ਉਗਰਾਹਾਂ ਸਾਡੇ ਵਿੱਚ ਅੱਜ ਨਹੀਂ ਹੈ, ਔਰ ਇਹ ਜਿਹੜਾ ਐਲਾਨ ਹੈ ਨਾ ਜੀ, ਇਹ ਮੀਟਿੰਗ ਤੋਂ ਪਹਿਲਾਂ ਦੁਪਹਿਰੇ ਹੋ ਗਿਆ ਸੀਗਾ, ਤਾਂ ਜਲਦਬਾਜ਼ੀ ਦੇ ਵਿੱਚ ਉਹਨੇ ਐਲਾਨ ਕੀਤਾ ਵੀ ਤਾਂ ਕਿ ਐਸਾ ਨਾ ਹੋਵੇ ਕਿ ਮੈਸੇਜ ਗਲਤ ਚਲਾ ਜਾਵੇ ਤੇ ਪੰਜਾਬ ਦੇ ਵਿੱਚੋਂ ਧਰਨੇ ਖਤਮ ਹੋ ਜਾਣ, ਇਸ ਕਰਕੇ ਤੁਰੰਤ ਉਹਨਾਂ ਨੇ ਕੀਤਾ, ਇਸ ਕਰਕੇ ਮੇਰਾ ਵੀਰ ਜਾਣਕਾਰੀ ਪਹਿਲਾਂ ਦਰੁਸਤ ਕਰਿਆ ਕਰੋ, ਉਸ ਤੋਂ ਬਾਅਦ ਸਾਹਮਣੇ ਵਾਲੇ ਨੂੰ ਦਰੁਸਤ ਕਰੀਦਾ ਹੁੰਦਾ
ਜੀ,
ਮੇਰੀ ਗੱਲ ਤਾਂ ਸੁਣ ਲਓ,
ਮੇਰੇ ਨਾਲ
ਨਾ ਨਾ ਆਪਾਂ ਕੋਈ ਫਾਈਟ ਨਹੀਂ ਕਰਦੇ
ਭਾਈ ਜੀ, ਬਹਿਸ ਚੋਂ ਕੁਝ ਨਹੀਂ ਨਿਕਲਣਾ, ਤੁਸੀਂ ਆਪਣੀ ਜਾਣਕਾਰੀ ਸਪਸ਼ਟ ਕਲੀਅਰ ਕਰ ਲਿਆ ਜੀ, ਬਸ
ਤੁਸੀਂ ਉਹ ਸੁਣ ਲਿਓ ਹਨਾ ਵੀ ਉਹਦੇ ਵਿੱਚ ਮੇਰੀ ਬੋਲੀ ਦੇ ਵਿੱਚ ਤੇ ਕੀ ਉਹ
ਤੁਸੀਂ ਕੋਈ ਗਲਤ ਬਿਆਨ ਸੁਣ ਲਿਆ ਹੋਣਾ ਵੀਰੇ, ਤੁਸੀਂ ਪ੍ਰੋਪਰ ਨਹੀਂ ਕਿਸਾਨ ਜਿਹੜੇ ਬੱਚਿਆਂ ਨੂੰ ਬੁਲਾਇਆ,
ਭਾਜੀ ਨੂੰ ਮੈਂ ਭੇਜ ਦੂੰਗਾ ਇਹਨਾਂ ਨੂੰ ਮੈਂ ਭੇਜ, ਠੀਕ ਹੈ
ਓਕੇ, ਅਗਲੀ ਕਾਲ ਕਾਲਰ ਸਤਿ ਸ੍ਰੀ ਅਕਾਲ ਜੀ,
ਹਾਂਜੀ ਸਤਿ ਸ੍ਰੀ ਅਕਾਲ, ਕਿਸਾਨਾਂ ਦਾ ਸਾਥ ਦਿਆ, ਅਗਲੇ ਅਸੀਂ ਸੈਟਰਡੇ ਨੂੰ ਖੁੱਲ ਰਹੇ ਹਾਂ ਮਿਸ਼ਨ ਥਰੂ, ਨਗਰ ਕੀਰਤਨ ਨਹੀਂ ਕਹਿ ਰਹੇ ਸੋਰੀ, ਗਰੁੱਪ ਪੈਂਡਰ ਗਿਆ ਗਵਰਨਮੈਂਟ ਦਾ, ਮੋਦੀ ਤੇ ਕਾਂਗਰਸ ਦਾ ਗਰੁੱਪ ਪੈਂਡਰ ਹਮਿਲਟਨ ਚ,
ਅਕਾਲੀ ਕਾਂਗਰਸੀਆਂ ਨੇ ਆਪਣਾ ਆਪਣੀ ਡੋਂਗਰੀ ਪੰਜਾਬੀ ਚ ਕਹਿਣ ਵਾਂਗੂ ਇਹਨਾਂ ਨੇ ਵਜਾਉਣੀ
ਹੈ, ਉਹੀ ਆਪਾਂ ਗੱਲ ਕਰਦੇ ਸੀ ਨਾ ਬਾਈ ਜੀ, ਨਾ ਬਾਈ ਜੀ ਬੜੇ ਕਾਲੇ ਸੀ, ਉਹਨਾਂ ਨੇ ਪੂਰੀ ਗੱਲ ਆਪਣੀ ਸੁਣੀ ਨੀ, ਕਹਿਣ ਦਾ ਮਤਲਬ ਇਹ ਸੀ ਆਪਣਾ ਵੀ ਕਿਤੇ ਐਸਾ ਨਾ ਹੋਵੇ ਕਿ ਜਥੇਬੰਦੀਆਂ ਨੂੰ ਪਾੜ ਕੇ ਕੇਂਦਰ ਜਿਸ ਤਰ੍ਹਾਂ ਪਹਿਲਾਂ ਕਰਦਾ ਆਇਆ ਦਮਗੱਜੇ ਮਾਰ ਕੇ, ਤੇ ਜਿਹੜਾ ਕਿਸਾਨੀ ਸੰਘਰਸ਼ ਆ ਉਹਨੂੰ ਡੀਰੇਲ ਨਾ ਕਰਦੇ ਨੇ, ਕੱਲ ਵਾਲੇ ਹਮਲੇ ਨੂੰ ਵੀ ਅਸੀਂ ਇਸੇ ਤਰ੍ਹਾਂ ਦੇਖਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ, ਕਿਉਂਕਿ ਜੇ ਏਦਾਂ ਸੰਘਰਸ਼ ਕਾਮਯਾਬ ਹੋ ਜਾਣ ਤਾਂ ਸਰਕਾਰਾਂ ਲਈ ਬੜੀ ਵੱਡੀ ਚੁਣੌਤੀ ਪੈਦਾ ਹੋ ਜਾਂਦੀ ਹੈ ਵੀ ਅੱਜ ਇੱਕ ਚੁਣੌਤੀ ਹੋਈ ਆ, ਕੱਲ੍ਹ ਨੂੰ ਦੂਜੀ ਚੁਣੌਤੀ ਤਿਆਰ ਹੈ, ਇਸ ਕਰਕੇ ਕੋਸ਼ਿਸ਼ ਸਰਕਾਰ ਦੀ ਇਹ ਹੁੰਦੀ ਹੈ ਵੀ ਝੁਕਿਆ ਨਾ ਜਾਵੇ, ਸਰਕਾਰ ਆਪਣੇ ਆਪ ਨੂੰ ਝੁਕਾਉਣ ਤੋਂ ਬਚਾਉਣ ਦੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੀ ਰਹਿੰਦੀ।
ਅਸੀਂ ਤਾਂ ਲਗਾਤਾਰ ਉਦਣ ਦੇ ਸਰਕਾਰ ਦੇ ਉਲਟ ਬੋਲ ਰਹੇ ਹਾਂ, ਅੱਜ ਤਾਂ ਅੱਜ ਹੁਣ ਵੀ ਅਸੀਂ ਸਰਕਾਰਾਂ ਉਲਟ ਬੋਲ ਰਹੇ ਹਾਂ ਕਿ ਸਰਕਾਰ ਚਾਲਾਂ ਚੱਲਦੀਆਂ ਰਹਿੰਦੀਆਂ, ਔਰ ਕਿਸਾਨਾਂ ਨੂੰ ਰਲ ਮਿਲ ਕੇ ਜਿਹੜੇ 29 ਰਹਿ ਗਏ ਅੱਜ 29 ਥਾਂ ਤੇ ਫਿਰ 31 ਹੋਣੇ ਚਾਹੀਦੇ ਆ, ਤਾਂ ਕਿ ਸਰਕਾਰ ਨੂੰ ਮੌਕਾ ਨਾ ਮਿਲੇ ਵੀ ਫਲਾਨੇ ਜਥੇਬੰਦੀ ਨੇ ਐਲਾਨ ਕਰਤਾ ਜੀ। ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ, ਇੱਕ ਐਲਾਨ ਦਾ ਮਤਲਬ ਹੈ ਪੂਰੇ ਦੇਸ਼ ਦੇ ਵਿੱਚ ਇੱਕ ਬੜਾ ਖਤਰਨਾਕ ਸੁਨੇਹਾ ਜਾਣਾ ਕਿ ਸੰਘਰਸ਼ ਖਤਮ ਹੋ ਗਿਆ, ਔਰ ਇਹ ਉਹੀ ਨੈਸ਼ਨਲ ਮੀਡੀਆ ਪਰ ਸੁਨੇਹੇ ਦੇਊਗਾ। ਮੈਂ ਪਹਿਲਾਂ ਵੀ ਬੋਲਿਆ, ਜਿਹੜੇ ਨੈਸ਼ਨਲ ਮੀਡੀਆ ਨੇ ਹੁਣ ਤੱਕ ਕਿਸਾਨ ਸੰਘਰਸ਼ ਦੀ ਇੱਕ ਵੀ ਖਬਰ ਨਹੀਂ ਦਿਖਾਈ, ਜਿਨ੍ਹਾਂ ਨੇ ਇੱਕ ਵਾਰੀ ਵੀ ਨਹੀਂ ਦਿਖਾਇਆ ਕਿ ਕਿਸਾਨ ਰੇਲਾਂ ਤੇ ਪਟੜੀਆਂ ਤੇ ਬੈਠੇ ਆ, ਜਿਨ੍ਹਾਂ ਨੇ ਇੱਕ ਵਾਰੀ ਵੀ ਨਹੀਂ ਦਿਖਾਇਆ ਕਿ ਸ਼ੰਭੂ ਬੈਰੀਅਰ ਤੇ ਕਿੰਨੇ ਧਰਨੇ ਲੱਗੇ ਆ, ਜਿਨ੍ਹਾਂ ਨੇ ਇੱਕ ਵਾਰੀ ਵੀ ਨਹੀਂ ਦਿਖਾਇਆ ਕਿ ਟੋਲ ਪਲਾਜ਼ੇ ਪੰਜਾਬ ਦੇ ਸਾਰੇ ਬੰਦ ਪਏ ਆ। ਉਹੀ ਨੈਸ਼ਨਲ ਮੀਡੀਆ ਤੁਸੀਂ ਦੇਖਿਓ ਜਦੋਂ ਇੱਕ ਵੀ ਕਿਸਾਨ ਨੇ ਕਿਤੇ ਗਲਤੀ ਨਾਲ ਵੀ ਬਿਆਨ ਦਿੱਤਾ ਤਾਂ ਉਹਦੇ ਮਤਲਬ ਜਿਹੜੇ ਨੇ ਉਹਦੇ ਮਾਇਨੇ ਉਹ ਬੜੇ ਹੋਰ ਕੱਢੇ ਜਾਣਗੇ, ਔਰ ਪੂਰੇ ਸੰਘਰਸ਼ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਸ ਤਰ੍ਹਾਂ ਹੀ ਸਾਜਿਸ਼ ਕੀਤੀ ਜਾਊਗੀ। ਤਾਂ ਅੱਜ ਸਮਾਂ ਇਹੀ ਹੈ, ਮੈਂ ਉਹੀ ਚਰਚਾ ਕਰ ਰਿਹਾ ਸੀ, ਅਸੀਂ ਕੋਈ ਬਹੁਤੇ ਸਿਆਣੇ ਨਹੀਂ ਹੈਗੇ, ਜਿਹੜੀਆਂ ਜਥੇਬੰਦੀਆਂ ਨੇ ਬਹੁਤ ਸਿਆਣੀਆਂ ਨੇ, ਉਹਨਾਂ ਨੇ ਉਮਰਾਂ ਲੰਘਾਈਆਂ ਨੇ, ਬੜੇ ਵੱਡੇ ਵੱਡੇ ਸੰਘਰਸ਼ ਕੀਤੇ ਨੇ, ਪਰ ਜਿਹੜੇ ਅੱਗੇ ਸੰਘਰਸ਼ ਕੀਤੇ ਨੇ ਤੇ ਹੁਣ ਸੰਘਰਸ਼ ਦੇ ਵਿੱਚ ਬੜਾ ਫਰਕ ਹੈ। ਅੱਗੇ ਸੰਘਰਸ਼ ਕਰਦੇ ਨੇ ਕਿਸੇ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਉਹਦੇ ਲਈ, ਕਿਸੇ ਪਰਿਵਾਰ ਨਾਲ ਧੱਕਾ ਹੋ ਗਿਆ ਉਹਦੇ ਲਈ, ਅੱਜ ਜਿਹੜਾ ਸੰਘਰਸ਼ ਹੈ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਹੈ, ਉਹ ਸਾਡੇ ਸਾਡੀ ਮਿੱਟੀ ਲਈ ਹੈ, ਉਹ ਸਾਡੀ ਮਾਤਰ ਭੂਮੀ ਲਈ ਹੈ। ਜਿਹੜਾ ਅੱਜ ਸੰਘਰਸ਼ ਹੈ ਨਾ ਜੀ, ਇਹ ਬੜਾ ਵੱਡਾ ਸੰਘਰਸ਼ ਹੈ, ਇਹ ਸੰਘਰਸ਼ ਅਸੀਂ ਪਹਿਲਾਂ ਵਾਂਗ ਨਹੀਂ ਲੜ ਸਕਦੇ ਵੀ ਜੇ ਅਸੀਂ ਲੜ ਪਏ ਆਪਸ ਦੇ ਵਿੱਚ ਤਾਂ ਇੱਕ ਜਥੇਬੰਦੀ ਹੋਰ ਬਣਾ ਲਈ। ਮੈਂ ਇਹੀ ਗੱਲ ਕਰਦਾ ਸੀ, ਪੰਜਾਬ ਦੇ ਵਿੱਚ ਪਹਿਲਾਂ ਇੱਕ ਜਥੇਬੰਦੀ ਬਣੀ ਸੀ, ਜੇ ਆਪਦੇ ਨਿੱਜੀ ਮਫਾਦ ਇੰਨੇ ਨਾ ਪਿਆਰੇ ਹੁੰਦੇ ਤਾਂ 31 ਨਾ ਬਣਦੀਆਂ, ਇਹ 31 ਦੀ ਥਾਂ ਤੇ ਜੇ ਇੱਕ ਅੱਜ ਵੀ 21 ਹੁੰਦੀ ਤਾਂ ਅੱਜ ਮਾਹੌਲ ਕੁਝ ਹੋਰ ਹੋਣਾ ਸੀ, ਫੈਸਲੇ ਲੈਣ ਦੀ ਪਾਵਰ ਆ ਜਿਹੜੀ ਕੋਈ ਹੋਰ ਹੋਣੀ ਸੀ। ਇਸ ਕਰਕੇ ਮੈਂ ਉਹੀ ਬੇਨਤੀ ਕਰਦਾ ਕਿ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਕਿ ਮੈਂ ਨਵੀਂ ਜਥੇਬੰਦੀ ਬਣਾ ਲਈ ਤੇ ਮੈਂ ਪ੍ਰਧਾਨ ਬਣ ਗਿਆ, ਜਿਵੇਂ ਲੀਡਰ ਕਰਦੇ ਆ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੇ ਮੈਂ ਆਪਦੀ ਵੱਖਰੀ ਪਾਰਟੀ ਬਣਾ ਲਈ ਤੇ ਮੈਂ ਆਪਦੀ ਪਾਰਟੀ ਵੱਲੋਂ ਮੈਂ ਮੁੱਖ ਮੰਤਰੀ ਬਣੂੰਗਾ, ਉਹੀ ਚੀਜ਼ ਹੈ। ਇਸ ਕਰਕੇ ਉਹਦੇ ਨਾਲ ਬੜੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ, ਆਮ ਪਬਲਿਕ ਹੈ ਜਿਹੜੀ ਆਮ ਜਨਤਾ ਉਹ ਉਹਦੇ ਨਾਲ ਜਿਹੜਾ ਬੜਾ ਵੱਡਾ ਵਿਸ਼ਵਾਸਘਾਤ ਲਿਆਉਂਦਾ ਸੀ ਉਸ ਸਾਹਿਬ
ਜੀ। ਬਰਾੜ ਸਾਹਿਬ ਕੇਰਾਂ ਇਹ ਇੱਕ ਗੱਲ ਇਹ ਵੀ ਹੈਗੀ ਆ ਕਿ ਕੇਰਾਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੁੰਦੀ ਆ, ਜਿਵੇਂ ਹੁਣ ਅਸੀਂ ਪਿਛਲੇ ਤੋਂ ਪਿਛਲੇ ਸੰਡੇ ਜਿਹੜੀ ਅਸੀਂ ਵੱਡੀ ਰੈਲੀ ਕੱਢੀ ਸੀ, ਮੈਨੂੰ ਲੱਗਦੀ 200 ਦੇ ਇਰਦ ਗਿਰਦ ਕਾਰ ਹੋਣੀ ਆ, ਨਾਲ 400-500 ਜਿਹੜਾ ਜਾਣਾ ਇੱਥੇ ਟੋਰਾਂਟੋ ਬ੍ਰੈਂਪਟਨ ਦੇ ਵਿੱਚ ਆਪਾਂ ਰੈਲੀ ਕੱਢੀ ਹੈ, ਔਰ ਪਿਛਲੇ ਇਸ ਜਿਹੜਾ ਲੰਘੇ ਵੀਕਐਂਡ ਨਹੀਂ ਕੱਢੀ, ਲੰਘੇ ਵੀਕਐਂਡ ਸਾਡੇ ਇੱਥੇ ਸ਼ਹਿਰ ਦੇ ਵਿੱਚ 3 ਰੈਲੀਆਂ ਉੱਡੀਆਂ ਕੱਢੀਆਂ ਗਈਆਂ। ਇੱਕ ਸ਼ੁਰੂਆਤ ਕਰਨ ਦੀ ਜ਼ਰੂਰਤ ਹੁੰਦੀ ਆ, ਫਿਰ ਲੋਕ ਜਿਹੜੇ ਆਪੇ ਹੁਣ ਸਾਰੇ ਪੰਜਾਬ ਦੇ ਵਿੱਚ ਜੇ 29 ਆ ਤੇ ਜੇ ਸਹੀ ਕੰਮ ਕਰਦੀਆਂ ਤੇ ਉਹ ਵੀ ਵਧੀਆ ਗੱਲ ਆ, ਕਿਉਂਕਿ ਕਿਹਨੂੰ ਕਿਹਨੂੰ ਜਿਹੜਾ ਹੈਗਾ ਉਹ ਸਮਝਾਉਣਗੇ, ਕਿਉਂਕਿ ਆਖਰ ਨੂੰ ਜਿੱਤ ਆ ਜਿਹੜੀ ਉਹ ਸੱਚ ਦੀ ਹੋਣੀ ਹੈ।
ਬਸ ਉਹੀ ਗੱਲ ਹੈ ਨਾ ਜੀ ਕਿ ਕਈ ਵਾਰੀ ਮੈਂ ਉਹੀ ਜ਼ਿਕਰ ਕਰਦਾ ਸੀ ਕਿ ਕਿਤੇ ਨਾ ਕਿਤੇ ਨਿੱਜੀ ਮਫਾਦ ਤਿਆਗਣੇ ਪੈਂਦੇ ਨੇ ਜਦੋਂ ਅਸੀਂ ਕੌਮ ਦੇ ਲਈ ਗੱਲ ਕਰਦੇ ਹੋਈਏ, ਜਦੋਂ ਅਸੀਂ ਸਾਡੀਆਂ ਨਸਲਾਂ ਲਈ ਗੱਲ ਕਰਦੇ ਹੋਈਏ। ਤਾਂ ਆਪਾਂ ਉਹੀ ਚਰਚਾ ਕਰ ਰਹੇ ਸੀਗੇ ਕਿ ਐਸਾ ਨਾ ਹੋਵੇ ਕਿ ਸਰਕਾਰਾਂ ਇਹਨਾਂ ਚੀਜ਼ਾਂ ਦਾ ਲਾਹਾ ਖੱਟ ਜਾਣ, ਸਰਕਾਰਾਂ ਇਸ ਕਮਜ਼ੋਰੀ ਦਾ ਫਾਇਦਾ ਖੱਟ ਜਾਣ। ਤਾਂ ਉਹੀ ਗੱਲ ਹੈ ਨਾ ਸਰ, ਜਿਵੇਂ ਮੰਨ ਲਓ ਹੁਣ ਆਪਾਂ ਜ਼ਿਕਰ ਨਹੀਂ ਕਰਦੇ, ਕਈ ਵਾਰੀ ਇੱਕ ਸੰਸਥਾ ਨੇ ਕੋਈ ਕੰਮ ਸ਼ੁਰੂ ਕੀਤਾ ਹੁੰਦਾ, ਉਹਦੇ ਵਿੱਚ ਕੋਈ ਮਾੜਾ ਮੋਟਾ ਚੱਕਰ ਪੈ ਜਾਵੇ, ਜਿਹੜਾ ਨਾਲ ਮਾੜਾ ਜਿਹਾ ਹੁੰਦਾ ਉਹਨੂੰ ਹੁੰਦਾ ਕਿ ਮੈਂ ਵੱਖਰਾ ਹੋ ਗਿਆ, ਇੱਕ ਵੱਖਰੀ ਜਥੇਬੰਦੀ ਬਣਾ ਲੈਂਦਾ, ਉਹ ਫਿਰ ਉਹਦੇ ਨਾਲ ਨਾ ਜੀ ਬੜੀਆਂ ਚੀਜ਼ਾਂ ਤੇ ਫਰਕ ਪੈਂਦਾ ਬੜਾ। ਦੇਖੋ ਅਸਰ ਗਲਤ ਜਾਂਦਾ, ਐਸਾ ਨਹੀਂ ਹੈ ਕਿ ਚਲੋ ਅੱਜ ਤਾਂ ਸਾਰੇ ਇਕੱਠੇ ਹੋ ਗਏ ਨੇ, ਪਰ ਮੈਂ ਉਹ ਜ਼ਿਕਰ ਕਰਦਾ ਵੀ ਜੇ ਤੜਕੇ ਵੀ ਇੱਕ ਬਿਆਨ ਉਗਰਾਹਾਂ ਵਾਲਾ ਦਾ ਆਇਆ ਤਾਂ ਨਹੀਂ ਹੋਣਾ ਚਾਹੀਦਾ ਸੀ ਕਿ ਅਸੀਂ ਧਰਨੇ ਖਤਮ ਕਰਤੇ। ਜਿੰਨੀ ਦੇਰ ਤੱਕ ਜਦੋਂ ਤੁਸੀਂ ਇਕੱਠੇ ਹੋ ਤੁਸੀਂ ਆਪਸ 'ਚ ਚਰਚਾ ਨਹੀਂ ਕਰਦੇ, ਹੁਣ ਆਪਣੇ ਤੇ ਲਾਓ ਸਿਰ ਸਾਹਿਬ, ਹੁਣ ਆਪਾਂ ਆਪਸ 'ਚ ਗੱਲ ਕਰ ਰਹੇ ਹਾਂ ਤੁਸੀਂ, ਮੈਂ ਤੁਹਾਨੂੰ ਬਿਨਾਂ ਪੁੱਛੇ ਮੈਂ ਕਹਿੰਦਾ ਜੀ ਕੱਲ੍ਹ ਨੂੰ ਰੇਡੀਓ 'ਤੇ ਆਹ ਪ੍ਰੋਗਰਾਮ ਹੋਊਗਾ, ਤੁਸੀਂ ਹੈਰਾਨ ਰਹਿ ਜਾਓਗੇ ਯਾਰ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਇੱਦਾਂ ਕਿੱਦਾਂ ਹੋ ਜਾਊਗਾ। ਮਤਲਬ ਉਹੀ ਹੈ ਨਾ, ਸਾਨੂੰ ਦੋਵਾਂ ਨੂੰ ਪਹਿਲਾਂ ਆਪਸ 'ਚ ਗੱਲ ਕਰਨੀ ਪਏਗੀ ਨਾ ਕਿ ਕੱਲ੍ਹ ਨੂੰ ਕੀ ਹੋਣਾ ਚਾਹੀਦਾ, ਕੀ ਹੋ ਸਕਦਾ, ਆਪਾਂ ਕੀ ਕਰ ਸਕਦੇ ਹਾਂ, ਹੈ ਨਾ। ਅਤੇ ਇਹ ਨਹੀਂ ਹੈ ਜੀ ਮੈਂ ਤੁਸੀਂ ਸਾਰਾ ਕੁਝ ਔਰਗਨਾਈਜ਼ ਕਰਦੇ ਹੋਵੋ, ਮੈਂ ਚੁੱਪ ਚਪੀਤੇ ਘਰੋਂ ਬੈਠੇ ਐਲਾਨ ਕਰ ਦਿਆਂ ਕਿ ਬਸ ਜੀ ਹੁਣ ਮੈਗ ਰੇਡੀਓ 'ਤੇ ਅਸੀਂ ਆਹ ਕੱਲ੍ਹ ਨੂੰ ਐਲਾਨ ਕਰ ਦਿਆਂਗੇ, ਤਾਂ ਉਹਦਾ ਨਤੀਜਾ ਕੀ ਨਿਕਲੂਗਾ, ਜਿਹੜੇ ਦਾ ਆਪਣੇ ਤੁਹਾਡੇ ਕੰਪੀਟੀਟਰ ਹੋਣਗੇ ਜਾਂ ਜਿਹੜੇ ਉਹ ਉਸ ਚੀਜ਼ ਦਾ ਫਿਰ ਅੱਗੇ ਨਜਾਇਜ਼ ਫਾਇਦਾ ਚੱਕਣ ਦੀ ਗੱਲ ਆ ਜਾਂਦੀ ਹੈ ਨਾ ਜੀ। ਤਾਂ ਉਹੀ ਚੀਜ਼ ਆ, ਮਤਲਬ ਆਪਾਂ ਇੱਕ ਦੇਸੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਕੱਠੇ ਬਹੁਤ ਜ਼ਰੂਰੀ ਹੈ ਸਰ।
ਮੇਰੇ ਨਾਲ ਅਗਲੀ ਲਾਈਨ ਤੇ ਜਾ ਰਹੇ ਹਾਂ ਇਕਬਾਲ ਸਿੰਘ ਨੇ ਮੇਰੇ ਨਾਲ। ਇਕਬਾਲ ਜੀ ਵੈਲਕਮ ਟੂ ਦੀ ਸ਼ੋ ਜੀ।
ਸਰ ਮੈਂ ਇਹ ਪੁੱਛਣਾ ਚਾਹੁੰਦਾ ਸੀ ਜਿਹੜੇ ਗੁਰਾਹਾ ਜਿਹੜੇ ਸੈਪਰੇਟ ਹੋ ਗਏ ਆ, ਉਹਨਾਂ ਨੇ ਕੀ ਪਲੀ ਲਈ ਆ ਵੀ ਕਿਉਂ ਸੈਪਰੇਟ ਹੋਏ ਆ?
ਨਹੀਂ ਸੈਪਰੇਟ ਵਾਲੀ ਗੱਲ ਨਹੀਂ ਜੀ, ਮੈਂ ਉਹੀ ਗੱਲ ਕਰਦਾ ਨਾ, ਹਾਲੇ ਕੋਈ ਸੈਪਰੇਟ ਵਾਲੀ ਗੱਲ ਹਾਲੇ ਵੀ ਨਹੀਂ ਹੈ, ਗੱਲਬਾਤ ਉਹਨਾਂ ਦੀ ਚੱਲ ਰਹੀ ਹੈ। ਪਰ ਵੀ 29 ਜਥੇਬੰਦੀਆਂ ਅਸੀਂ ਅੱਜ ਇਕੱਠੇ ਹੋਏ ਹਾਂ। ਦੇਖੋ ਆਪਾਂ ਨੂੰ 29 ਵੀ ਉਹੋ ਜਿਹਾ, ਆਪਾਂ ਨੂੰ 30ਵਾਂ ਵੀ ਉਹੋ ਜਿਹਾ ਤੇ ਆਪਾਂ ਨੂੰ 31ਵਾਂ ਵੀ ਉਹੋ ਜਿਹਾ। ਸਾਨੂੰ ਕੋਈ ਨਾ ਪਿਆਰਾ ਨਾ ਦੁਪਿਆਰਾ, ਅਸੀਂ ਤਾਂ ਦੇਖੋ ਜਿਹੜੀ ਚੀਜ਼ ਸੁਣੀ ਆ ਦੇਖੀ ਆ ਉਹ ਤੁਹਾਡੇ ਤੀਕਰ ਕਨਵੇ ਕਰਨੀ ਆ। ਤਾਂ ਦੇਖੋ ਉਹਨਾਂ ਨੇ ਇਹ ਚੀਜ਼ ਕਹੀ ਸੀ ਕਿ ਉਹਨਾਂ ਨੇ ਆਪਣੇ ਪੱਧਰ ਤੇ ਐਲਾਨ ਕੀਤਾ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਗੱਲਬਾਤ ਹੋਊਗੀ, ਉਸ ਤੋਂ ਬਾਅਦ ਅਸੀਂ ਦੇਖਾਂਗੇ। ਪਰ ਅਸੀਂ ਜਿਹੜਾ ਹੈਗਾ ਫੈਸਲਾ ਕੀਤਾ ਕਿ ਕੋਈ ਧਰਨਾ ਖਤਮ ਨਹੀਂ ਕਰਾਂਗੇ, ਜਦਕਿ ਉਗਰਾਹਾਂ ਨੇ ਇਹ ਐਲਾਨ ਕਰਤਾ ਸੀ ਕਿ ਧਰਨੇ ਅਸੀਂ ਖਤਮ ਕਰ ਰਹੇ ਹਾਂ। ਬਸ ਇੰਨੇ ਦੀ ਫਰਕ ਹੈ, ਕੋਈ ਏਡੀ ਖਾਸ ਗੱਲ ਨਹੀਂ ਕਿ ਉਹ ਮਤਭੇਦ ਆ ਜਿਹੜੇ ਤੂੰ ਕੋਈ ਮਾੜਾ ਮੋਟਾ ਹੋ ਸਕਦਾ, ਕੋਈ ਮਿਸਅੰਡਰਸਟੈਂਡਿੰਗ ਵੀ ਹੋ ਸਕਦੀ ਹੈ ਜੀ। ਤਾਂ ਆਪਾਂ ਮੈਨੂੰ ਲੱਗਦਾ ਕਿ ਮੈਂ ਤਾਂ ਖਾਸ ਕਰਕੇ ਕਦੇ ਨਹੀਂ ਚਾਹੂੰਗਾ ਕਿ ਮੈਂ ਜੇ ਕੋਈ ਅੰਦਰੂਨੀ ਮਤਭੇਦ ਨੇ ਤਾਂ ਉਹਨੂੰ ਕੋਈ ਇਸ਼ੂ ਬਣਾ ਦਿਆਂ ਵੱਡਾ। ਮੇਰੀ ਤਾਂ ਇਹ ਕੋਸ਼ਿਸ਼ ਰਹੂਗੀ ਕਿ ਜੇ ਦੋਨਾਂ ਦੇ ਵਿੱਚ ਕੋਈ ਮਤਭੇਦ ਆ ਤਾਂ ਉਹ ਅਗਰ ਮਤਭੇਦ ਦਾ ਖਮਿਆਜ਼ਾ ਸਾਡੀ ਕਿਸਾਨੀ ਨੂੰ ਭੁਗਤਣਾ ਪੈ ਸਕਦਾ, ਇਸ ਕਰਕੇ ਉਹਨੂੰ ਇੱਕ ਮਿਸਅੰਡਰਸਟੈਂਡਿੰਗ ਦਾ ਨਾਮ ਦਿੱਤਾ ਜਾ ਸਕਦਾ ਹੈ ਕਿ ਜਿਹੜੀ ਦੂਰ ਹੋ ਜਾਏਗੀ। ਹੋ ਸਕਦਾ ਦੂਰ ਹੋ ਵੀ ਗਈ ਹੋਵੇ, ਕੱਲ੍ਹ ਤੀਕਰ ਆਪਾਂ ਨੂੰ ਕੋਈ ਨਵੀਂ ਚੀਜ਼ ਸਾਹਮਣੇ ਆ ਜੇ, ਕੱਲ੍ਹ ਤੀਕਰ ਉਹ ਕਹਿ ਦੇਣਗੇ ਉਹ ਕੱਲ੍ਹ ਕਨਫਿਊਜ਼ਨ ਹੋ ਗਈ ਸੀ ਅਤੇ ਅਸੀਂ ਉਸੇ ਤਰ੍ਹਾਂ ਸੰਘਰਸ਼ ਕਰ ਰਹੇ ਹਾਂ। ਇੱਕ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ ਕਿਉਂਕਿ ਆਪਾਂ ਪੋਜ਼ਿਟਿਵਲੀ ਲੈਣਾ ਇਹਨਾਂ ਚੀਜ਼ਾਂ ਨੂੰ। ਅੱਜ ਆਪਾਂ ਨੂੰ ਲੋੜ ਨੈਗੇਟਿਵ ਦੀ ਨਹੀਂ ਹੈ, ਅੱਜ ਆਪਾਂ ਨੂੰ ਲੋੜ ਪੋਜ਼ਿਟਿਵਿਟੀ ਦੀ ਹੈ। ਅੱਜ ਆਪਾਂ ਨੂੰ ਲੋੜ ਇਹ ਹੈ ਕਿ ਰਲ ਮਿਲ ਕੇ ਸਾਰਿਆਂ ਨੂੰ ਕਿਵੇਂ ਆਪਾਂ ਇਕੱਠੇ ਲੈ ਕੇ ਚੱਲਣਾ। ਤੇ ਇਸ ਕਰਕੇ ਮਤਲਬ ਵੀ ਹੋ ਸਕਦਾ ਤੁਹਾਨੂੰ ਮੇਰੀ ਗੱਲ ਠੀਕ ਨਾ ਲੱਗੇ, ਪਰ ਮੈਂ ਅੱਜ ਇਹਨਾਂ ਦੇ ਆਪਸ ਦੇ ਕਿਸੇ ਮਤਭੇਦ ਨੂੰ ਜ਼ਿਆਦਾ ਕੋਈ ਹਾਈਲਾਈਟ ਨਹੀਂ ਕਰਨਾ ਚਾਹੁੰਦਾ। ਕਈ ਵਾਰੀ ਮਾੜੀਆਂ ਮੋਟੀਆਂ ਪਰਿਵਾਰ 'ਚ ਵੀ ਚੀਜ਼ਾਂ ਹੋ ਜਾਂਦੀਆਂ ਜੀ, ਅਤੇ ਆਪਣਾ ਫੋਕਸ ਅੱਜ ਇਹੀ ਹੈ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਸੰਘਰਸ਼ ਨੂੰ ਲੜਨ, ਅਤੇ ਸੰਘਰਸ਼ ਆ ਜਿਹੜਾ ਉਹ ਸਾਡਾ ਪੰਜਾਬ ਜਿੱਤੇ।
ਬਹੁਤ ਬਹੁਤ ਮਿਹਰਬਾਨੀ ਬਰਾੜ ਸਾਹਿਬ, ਕੱਲ ਨੂੰ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ ਤੇ ਕਿਉਂਕਿ ਮੀਟਿੰਗ ਤੋਂ ਬਾਅਦ ਆਵੇਗਾ। ਔਰ ਇੱਥੇ ਹੀ ਦੇ ਦਿਓ ਸਾਨੂੰ ਇਜਾਜ਼ਤ, ਔਰ ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-302-3600, ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਮੈਂ ਹੈ ਰੇਡੀਓ ਤੇ 416-302-3600 ਦਿਓ। ਅੱਗੇ ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
ਗੂਗਲ ਤੇ ਖਬਰਾਂ ਮੈਂ ਪੜ੍ਹੀਆਂ, ਤੂੰ ਦੱਸੇ ਇਨੋਸੈਂਟ ਜੱਟ ਉਹਦੇ ਥਾਂ ਥਾਂ ਲੱਗੇ ਕੱਟ, ਦੱਸ ਕਿਹੜੀਆਂ ਜੰਗਾਂ ਨੇ ਲੜੀਆਂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-696-9797। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स नाल लड़ रहे होंगे हो जिसना तुहाड़ा घर परिवार ते तुहाड़े बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नू मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को